ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੇਤਾ ਸੁਬੰਧ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ਮੇਰ ਪਾਓ ਪੱਥਰ ਤਾਰੇ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧਵ ਹਮ ਐਸੇ ਤੂੰ ਐਸਾ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਮੈਨੂੰ ਰੱਖ ਲੋ ਭਵ ਜਲ ਡੁੱਬਦੇ ਨੂੰ 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 ਦਇਆ ਧਾਰ ਕੇ ਪ੍ਰਭ ਜੀ ਰੱਖ ਲੋ ਭਵ ਜਲ ਡੁੱਬਦੇ ਨੂੰ ਰੱਖ ਲੋ ਭਵ ਜਲ ਡੁੱਬਦੇ ਨੂੰ ਪ੍ਰਭ ਜੀ ਰੱਖ ਲੋ ਭਵ ਜਲ ਡੁੱਬਦੇ ਨੂੰ ਰੱਖ ਲੋ ਭਵ ਜਲ ਡੁੱਬਦੇ ਨੂੰ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਕੁਲੀਐ ਕਰਤ ਬੇਕਾਰ ਬਿਖਰੇ ਪ੍ਰਭ ਨੇਰ ਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਡ ਭਵ ਜਲ ਫੇਰਿਆ ਮੈਨੂੰ ਰੱਖ ਲੋ ਭਵ ਜਲ ਡੁੱਬਦੇ ਨੂੰ ਰੱਖ ਲੋ ਭਵ ਜਲ ਡੁੱਬਦੇ ਨੂੰ ਹੋ ਰੱਖ ਲੋ ਭਵ ਦਿਲ ਡੁੱਬਦੇ ਨੂੰ, ਰੱਖ ਲੋ ਭਵ ਦਿਲ ਡੁੱਬਦੇ ਨੂੰ, ਤਾਰ ਕੇ ਪ੍ਰਭ ਜੀ ਰੱਖ ਲੋ ਭਵ ਦਿਲ ਡੁੱਬਦੇ ਨੂੰ, 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 ਸਾਧ ਸੰਗਤ ਜੀਓ, ਆਓ ਸਭ ਮਾਈ ਭਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਸਤ ਸੰਗਤ ਦੀਆਂ ਸ਼ਿਵ ਸਲਾਹ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। 10 ਤੋਂ ਪਹਿਲਾਂ ਆਪ ਜੀ ਬੜੇ ਪਿਆਰ ਦੇ ਨਾਲ ਭਾਈ ਹਰਪਾਲ ਸਿੰਘ ਜੀ ਸਨੇਹੀ ਪਾਸੋਂ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰ ਰਹੇ ਸੀ। ਆਓ ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰਸ਼ਬਦ ਨਾਲ ਜੁੜੋ ਤਾਂ ਕਿ ਸਮੇਂ ਅਤੇ ਸਵਾਸਾਂ ਨੂੰ ਸਫਲ ਕਰ ਸਕੀਏ। ਦਾਸ ਪਹਿਲੇ ਹਿੱਸੇ ਵਿੱਚ ਬੋਲਦਾ ਹੈ, ਦੂਸਰੇ ਹਿੱਸੇ ਵਿੱਚ ਸਾਰੇ ਭਾਈ, ਤੀਸਰੇ ਹਿੱਸੇ ਚ ਬੀਬੀਆਂ ਨੇ ਮਿਲ ਕੇ ਸ਼ਬਦ ਚ ਬੋਲਣ ਦੀ ਖੇਚਲ ਕਰਨੀ ਹੈ। ਕੋਈ ਵੀ ਰਚਨਾ ਖਾਲੀ ਨਾ ਰਹੇ। ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ, ਗੁਰਾਂ ਦੇ ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ ਹਰ ਧਿਆਏ ਦਾ ਸਤਸੰਗਤ ਸਤਿਗੁਰ ਪਾਏ ਸਤਸੰਗਤ ਸਤਿਗੁਰ ਸੇਵ ਦੇ ਹਰ ਮੇਲੇ ਗੁਰ ਮਿਲਾਏ ਇਹੋ ਪਵਜਲ ਜਲ ਸੰਸਾਰ ਹੈ ਗੁਰਬੋਹਿਤ ਨਾਮ ਤਰਾਏ ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਘਾ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਦੇ ਕਾ ਨਿਮਕ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਹੈ। ਸੋ ਇਹ ਵਿਚਾਰ ਆਪਣੀ ਸ਼ੁਰੂ ਹੋਈ ਹੈ ਗੁਰੂ ਦਾ ਉਪਦੇਸ਼ ਗੁਰੂ ਦੇ ਬਚਨ ਇਸ ਜੀਵ ਨੂੰ ਸਹਿਜ ਦੇ ਨਾਲ ਹੀ ਭਵ ਸਾਗਰ ਤੋਂ ਪਾਰ ਕਰ ਦਿੰਦੇ ਨੇ ਜਨਮ ਮਰਨ ਦਾ ਛੁਟਕਾਰਾ ਸਦਾ ਵਾਸਤੇ ਹੋ ਜਾਂਦਾ ਹੈ ਅਵਨਾਸ਼ੀ ਸੁਖ ਪ੍ਰਾਪਤ ਹੁੰਦਾ ਪਰ ਹੁੰਦਾ ਕਿਹਨਾਂ ਨੂੰ ਹੈ ਜਿਹੜੇ ਗੁਰੂ ਬਚਨਾਂ ਦੀ ਕਮਾਈ ਕਰਦੇ ਨੇ। ਸੋ ਲੋੜ ਹੈ ਪੂਰੇ ਗੁਰੂ ਦਾ ਉਪਦੇਸ਼ ਸੁਣ ਕੇ ਉਸ ਉਪਦੇਸ਼ ਨੂੰ ਹਿਰਦੇ ਵਿੱਚ ਵਸਾਵੇ ਫੇਰ ਹੀ ਆਤਮ ਆਨੰਦ ਪ੍ਰਾਪਤ ਹੁੰਦਾ। ਅੱਜ ਜੋ ਨਵਾਂ ਸਾਲ ਹੈ ਇੱਕ ਤਾਂ ਨਵਾਂ ਸਾਲ 1 ਜਨਵਰੀ ਨੂੰ ਚੜ੍ਹਦਾ ਆਮ ਸੰਸਾਰ ਦੇ ਵਿੱਚ ਉਸ ਨੂੰ ਨਵਾਂ ਸਾਲ ਮੰਨਿਆ ਜਾਂਦਾ ਔਰ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 12 ਮਾਹ ਹੈ ਉਸ ਹਿਸਾਬ ਦੇ ਨਾਲ ਅੱਜ ਸਭ ਤੋਂ ਪਹਿਲਾ ਮਹੀਨਾ ਚੇਤ ਦਾ ਹੈ ਔਰ ਅੱਜ ਚੇਤ ਦੀ ਸੰਗਰਾਂਦ ਹੈ ਸਤਸੰਗ ਜੀ ਯਾਨੀ ਦੇਸੀ ਮਹੀਨੇ ਦੀ ਸ਼ੁਰੂਆਤ ਹੈ ਅੱਜ ਔਰ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਹਨ ਚੇਤ ਗੋਵਿੰਦ ਆਰਾਧੀਐ ਹੋਵੇ ਆਨੰਦ ਕਣਾ ਆਨੰਦ ਦੀ ਭਾਲ ਵਿੱਚ ਇਹ ਜੀਵ ਦਿਨ ਰਾਤ ਲੱਗਾ ਹੋਇਆ ਇਸ ਨੂੰ ਆਨੰਦ ਕਿਸੇ ਤਰ੍ਹਾਂ ਪ੍ਰਾਪਤ ਹੋਵੇ ਬੜੇ ਇਸ ਨੇ ਯਤਨ ਕੀਤੇ ਨੇ ਖਾਲੀ ਫਿਰ ਰਿਹਾ ਹੈ ਕੁਛ ਪੱਲੇ ਨਹੀਂ ਪੈ ਰਿਹਾ। ਗੁਰੂ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਪਿਆਰਿਆ ਤੈਨੂੰ ਹੋਰ ਕਿਤੋਂ ਇਹ ਪ੍ਰਾਪਤ ਨਹੀਂ ਹੋਣਾ ਇਹ ਬਖਸ਼ਿਸ਼ ਗੁਰੂ ਤੋਂ ਪ੍ਰਾਪਤ ਹੋਣੀ ਹੈ ਤੂੰ ਕੀ ਕਰ ਜੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਚੇਤ ਗੋਵਿੰਦ ਆਰਾਧੀ ਹੈ ਉਸ ਵਾਹਿਗੁਰੂ ਦੀ ਗੋਬਿੰਦ ਦੀ ਪਰਮੇਸ਼ਰ ਦੀ ਆਰਾਧਨਾ ਕਰ ਹੋਵੇ ਆਨੰਦ ਘਣਾ ਥੋੜਾ ਬਹੁਤਾ ਨਹੀਂ ਘਣਾ ਤੈਨੂੰ ਐਸਾ ਆਨੰਦ ਪ੍ਰਾਪਤ ਹੋਏਗਾ ਕਿ ਜੇ ਉਹ ਆਨੰਦ ਪ੍ਰਾਪਤ ਹੋ ਗਿਆ ਫੇਰ ਕਦੀ ਦੁੱਖ ਦਾ ਪਰਛਾਵਾਂ ਵੀ ਨੇੜੇ ਨਹੀਂ ਆਏਗਾ, ਜਨਮ ਮਰਨ ਤੋਂ ਖਲਾਸੀ ਹੋ ਜਾਏਗਾ। ਸੋ ਇਹ ਬਖਸ਼ਿਸ਼ ਹੋਣੀ ਹੈ ਜਦੋਂ ਅਸੀਂ ਉਸ ਮਾਲਕ ਦੀ ਆਰਾਧਨਾ ਕਰਨੀ ਹੈ। ਉਸ ਦੀ ਆਰਾਧਨਾ ਕਿਵੇਂ ਕਰਨੀ ਹੈ? ਆਪਣੀ ਇਹ ਵਿਚਾਰ ਚੱਲ ਰਹੀ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਸ਼ਿਵ ਰਾਮ ਨੂੰ ਸੰਗਲਾ ਦੀਪ ਦੇ ਅੰਦਰ ਧਰਮਸ਼ਾਲਾ ਵਿੱਚ ਰੋਜ਼ ਉਪਦੇਸ਼ ਦਿੰਦੇ ਨੇ। ਜਦੋਂ ਕੇਸ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਦੁੱਖਾਂ ਕਲੇਸ਼ਾਂ ਦਾ ਖਾਤਮਾ ਕਿਵੇਂ ਹੋਵੇ, ਜਨਮ ਮਰਨ ਤੋਂ ਖਲਾਸੀ ਕਿਵੇਂ ਹੋਵੇ, ਆਤਮ ਆਨੰਦ ਕਿਵੇਂ ਪ੍ਰਾਪਤ ਹੋਵੇ, ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਪਦੇਸ਼ ਦੇ ਰਹੇ ਨੇ ਰਾਜਨ, ਇੱਕ ਕਸ਼ਟ ਯੋਗ ਹੈ ਇੱਕ ਭਗਤ ਯੋਗ ਹੈ, ਉਹਦੇ ਬਾਰੇ ਗੁਰੂ ਮਹਾਰਾਜ ਜੀ ਖੋਲ ਕੇ ਦੱਸਦੇ ਨੇ ਕਿ ਅੱਠ ਅੰਗ ਹਨ ਕਸ਼ਟ ਯੋਗ ਦੇ, ਅੱਠ ਅੰਗ ਹਨ ਭਗਤ ਯੋਗ ਦੇ। ਕਸ਼ਟ ਯੋਗ ਦੇ ਵਿੱਚ ਸਭ ਤੋਂ ਪਹਿਲਾ ਹੈ ਜਮ, ਔਰ ਇਹ ਜਮ ਦਸ ਪ੍ਰਕਾਰ ਦਾ ਹੈ, ਦਸ ਕਿਸਮ ਦਾ ਹੈ। ਇਹਦੇ ਬਾਰੇ ਆਪਾਂ ਪਿਛਲੇ ਸੱਤ ਦੀਵਾਨਾਂ ਦੇ ਵਿੱਚ ਕੁਝ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਪਹਿਲਾ ਜਮ ਦਸ ਕਿਸਮ ਦਾ ਹੈ, ਉਸ ਤੋਂ ਬਾਅਦ ਦੂਸਰਾ ਅੰਗ ਹੈ ਕਸ਼ਟ ਯੋਗ ਦਾ ਨੇਮ, ਇਹ ਨੇਮ ਵੀ ਦਸ ਪ੍ਰਕਾਰ ਦਾ ਹੈ। ਪਹਿਲਾ ਹੈ ਤਪ, ਦੂਸਰਾ ਹੈ ਦਾਨ, ਤੀਸਰਾ ਹੈ ਸੰਤੋਖ, ਚੌਥਾ ਹੈ ਆਸਤਕ ਬੁੱਧ ਭਾਵ ਗੁਰੂ ਕੀ ਪ੍ਰਤੀਤ, ਪੰਜਵਾਂ ਹੈ ਪੂਜਾ, ਛੇਵਾਂ ਹੈ ਅਨੁਸਾਰੀ ਭਾਵ ਗੁਰੂ ਸ਼ਬਦ ਉੱਤੇ ਵਿਸ਼ਵਾਸ, ਸੱਤਵਾਂ ਹੈ ਸਿਧਾਂਤ ਗੁਰਬਾਣੀ ਮੁਤਾਬਕ ਆਪਣੇ ਜੀਵਨ ਨੂੰ ਟਾਲਣਾ, ਅੱਠਵਾਂ ਹੈ ਬਿਰਤੀ ਭਾਵ ਸ਼ਾਂਤ ਸੁਭਾਅ, ਨੌਵਾਂ ਹੈ ਨਿਤ ਨੇਮ ਨਹੀਂ ਖਿਜਾਉਣਾ ਭਾਵ ਬਾਣੀ ਪੜ੍ਹਨੀ ਹੈ, ਨਿਤਨੇਮ ਕਰਨਾ ਔਰ ਨਿਤਨੇਮ ਕਰਨ ਸਮੇਂ ਗੱਲਾਂ ਨਹੀਂ ਕਰਨੀਆਂ, ਦਸਵਾਂ ਹੈ ਬ੍ਰਹਮ ਹੋ, ਲੋੜਵੰਦ ਨੂੰ ਪ੍ਰਸ਼ਾਦਾ ਛਕਾਉਣਾ ਹੈ ਤੇ ਮੈਂ ਮੇਰੀ ਨੂੰ ਦਗਤ ਕਰਨਾ ਹੈ। ਇਹ ਨੇਮ ਜਿਹੜਾ ਹੈ ਇਹ ਵੀ ਦਸ ਪ੍ਰਕਾਰ ਦਾ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਹੈ ਤਪ, ਔਰ ਇਹ ਤਪ ਜਿਹੜਾ ਹੈ ਇਹਦੇ ਤੇ ਅੱਜ ਵਿਚਾਰ ਕਰਨੀ ਹੈ। ਤਿੰਨ ਕਿਸਮ ਦਾ ਤਪ ਹੈ, ਤਮੋਗੁਣੀ ਤਪ ਹੈ, ਰਜੋਗੁਣੀ ਤਪ ਹੈ, ਸਤੋਗੁਣੀ ਤਪ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਨੂੰ ਕਰਤਾਰਪੁਰ ਸਾਹਿਬ ਤਾਰ ਰਹੇ ਨੇ, ਇੱਥੇ ਤਿੰਨ ਪ੍ਰੇਮੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਏ ਜਿਨ੍ਹਾਂ ਦਾ ਨਾਂ ਇਤਿਹਾਸ ਭਾਈ ਪ੍ਰਿਥੀ ਮੱਲ, ਭਾਈ ਸਹਿਗਲ, ਭਾਈ ਰਾਮਾ ਡਿੱਡੀ ਆਉਂਦਾ। ਤਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਅਸੀਂ ਕਈ ਜਗ੍ਹਾ ਭਟਕੇ ਹਾਂ ਪਰ ਹਿਰਦਾ ਸਾਡਾ ਖਾਲੀ ਹੈ, ਜੀਵਨ ਨਿਕਲਦਾ ਜਾਂਦਾ, ਸੋਝੀ ਨਹੀਂ ਪੈ ਰਹੀ। ਗੁਰੂ ਨਾਨਕ ਸਾਹਿਬ ਕਹਿੰਦੇ ਪ੍ਰੇਮੀਓ ਤਪ ਕਰੋ। ਭਾਈ ਰਾਮਾ ਡਿੱਡੀ ਕਹਿਣ ਲੱਗਾ ਸੱਚੇ ਪਾਤਸ਼ਾਹ ਅਸੀਂ ਪਰਿਵਾਰ ਵਾਲੇ ਹਾਂ, ਔਰ ਕੋਈ ਖੇਤੀ ਕਰਦਾ ਹੈ, ਕੋਈ ਦੁਕਾਨ ਕਰਦਾ, ਅਸੀਂ ਤਪ ਨਹੀਂ ਕਰ ਸਕਦੇ। ਗੁਰੂ ਨਾਨਕ ਸਿੰਘ ਦੇ ਪ੍ਰੇਮੀਓ ਜਿਹੜਾ ਤਪ ਤੁਸੀਂ ਸਮਝਦੇ ਸੀ ਉਹ ਤਪ ਨਹੀਂ ਕਰਾਉਂਦੇ ਸਿੱਖਾਂ ਨੂੰ। ਉੱਥੇ ਵੀ ਗੁਰੂ ਮਹਾਰਾਜ ਜੀ ਨੇ ਤਿੰਨ ਪ੍ਰਕਾਰ ਦਾ ਤਪ ਦੱਸਿਆ ਹੈ, ਜਿਹੜਾ ਤਪ ਅੱਜ ਰਾਜੇ ਸ਼ਿਵ ਨਾਮ ਨੂੰ ਦੱਸ ਰਹੇ। ਗੁਰੂ ਮਹਾਰਾਜ ਕਹਿੰਦੇ ਜਿਵੇਂ ਤਿੰਨ ਗੁਣ ਨੇ, ਤਮੋ ਗੁਣ ਹੈ, ਰਜੋ ਗੁਣ, ਸਤੋ ਗੁਣ, ਇਸੇ ਤਰ੍ਹਾਂ ਤਿੰਨ ਪ੍ਰਕਾਰ ਦੀ ਤਪੱਸਿਆ ਤਪ ਹੈ, ਤਾਮਸੀ, ਰਾਜਸੀ, ਸ਼ਾਂਤੀ, ਭਾਵ ਤਮੋਗੁਣੀ ਤਪ, ਰਜੋਗੁਣੀ ਤਪ ਤੇ ਸਤੋਗੁਣੀ ਤਪ। ਸੋ ਪਹਿਲਾ ਜਿਹੜਾ ਹੈ ਉਹ ਹੈ ਤਮੋ ਗੁਣੀ ਤਪ। ਤਮੋ ਗੁਣੀ ਤਪ ਕੀ ਹੁੰਦਾ? ਭੁੱਖੇ ਰਹਿਣਾ, ਧੂਣੀਆਂ ਤੌਣੀਆਂ, ਜਲ ਧਾਰੇ ਆਦਿ ਕਰਨੇ, ਸਰੀਰ ਨੂੰ ਭਾਵ ਕਸ਼ਟ ਦੇਣੇ। ਇਹਦੇ ਨਾਲ ਕੀ ਹੋਇਆ ਕਰਦਾ? ਪਹਿਲੇ ਉਹ ਹੰਸਾ ਸਿੰਘ ਜੀ ਜਿਹੜੇ ਭੁੱਖੇ ਰਹਿੰਦੇ ਆ, ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਕਹਿੰਦੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਛੋਡੇ ਅੰਨ ਕਰੇ ਪਖੰਡ, ਨਾ ਹੋਏ ਸੁਹਾਗਣ ਨਾ ਹੋਏ ਰੰਡ। ਕਹਿੰਦੇ ਅੰਨ ਛੱਡ ਦਿੰਦਾ ਹੈ, ਪਖੰਡ ਕਰਦਾ। ਕਹਿੰਦੇ ਨਾ ਇਤਕੇ ਨਾ ਉਤਕੇ, ਵਿੱਚੇ ਖਾਏ ਗੁੱਤਕੇ, ਨਾ ਰਾਰ ਨਾ ਪਾਰ, ਵਿੱਚੇ ਗੋਤੇ ਖਾਂਦਾ। ਉਹਦੇ ਨਾਲ ਕੀ ਹੋਇਆ? ਜਿਨ੍ਹਾਂ ਨੇ ਪਿਆਰੇ ਉਹ ਅੰਨ ਛੱਡ ਦਿੱਤਾ ਤੇ ਮਾਰੇ ਕਹਿੰਦੇ, ਪਿਆਰਿਆ ਤੂੰ ਅੰਨ ਨਾ ਛੱਡ। ਕਿਹੜਾ ਅੰਨ ਛੱਡਣਾ? ਉਹ ਅੰਨ ਦਾ ਤਿਆਗ ਕਰਨਾ ਜਿਸ ਅੰਨ ਦੇ ਖਾਣ ਨਾਲ ਮਨ ਵਿਕਾਰੀ ਹੋਵੇ ਤੇ ਸਰੀਰ ਰੋਗੀ ਹੋਵੇ, ਉਹ ਅੰਨ ਛੱਡਣਾ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਐਉਂ ਗੁਰੂ ਮਹਾਰਾਜ ਜੀ ਸਮਝਾਉਂਦੇ ਨੇ। ਮਨ ਹੋ ਕੇ ਵਿਕਾਰੀ ਤਨ ਪੀੜੇ, ਐਸਾ ਅੰਨ ਨਹੀਂ ਉਹ ਖਾਵਣਾ। ਹੋ ਕੇ ਵਿਕਾਰੀ ਤਨ ਪੀੜੇ, ਐਸਾ ਅੰਨ ਨਹੀਂ ਉਹ ਖਾਵਣਾ। ਐਸਾ ਅੰਨ ਨਹੀਂ ਉਹ ਖਾਵਣਾ। ਹੋ ਕੇ ਵਿਕਾਰੀ ਤਨ ਪੀੜੇ, ਐਸਾ ਅੰਨ ਨਹੀਂ ਉਹ ਖਾਵਣਾ। ਅੰਨ ਨਹੀਂ ਉਹ ਖਾਵਣਾ, ਮੇਰੇ ਪਿਆਰੇ ਜੀ ਐਸਾ ਅੰਨ ਨਹੀਂ ਉਹ ਖਾਵਣਾ। Thank you. ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧ ਹੈ ਤਨ ਪੀੜੀ ਹੈ, ਮਨ ਮੈਂ ਚਲੇ ਵਿਖਾਰ, ਐਸੇ ਖਾਣੇ ਤਮੋ ਗੁਣੀ ਨਾ ਖਾਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਾਲੋ ਨੂੰ ਸੱਚੇ ਕਿਰਤੀ ਨੂੰ ਵਡਿਆਈ ਦਿੱਤੀ ਸੀ, ਮਲਕ ਭਾਗੋ ਨੂੰ ਵਡਿਆਈ ਨਹੀਂ ਦਿੱਤੀ। ਕਿਉਂ? ਉਹਦੀ ਕਿਰਤ ਦੇ ਵਿੱਚ ਗਰੀਬਾਂ ਦਾ ਖੂਨ ਹੈ, ਧੱਕੇ ਦੇ ਨਾਲ ਧਨ ਪਦਾਰਥ ਇਕੱਠੇ ਕੀਤੇ ਨੇ। ਗੁਰੂ ਮਹਾਰਾਜ ਨੇ ਦਿਖਾ ਦਿੱਤਾ ਇਮਨਾਬਾਦ ਕਿ ਮਲਕ ਭਾਗੋ, ਤੇਰੇ ਪਦਾਰਥਾਂ ਦੇ ਵਿੱਚ ਗਰੀਬਾਂ ਦਾ ਖੂਨ ਹੈ, ਜਿਹੜਾ ਇਹ ਖਾਏਗਾ ਮਨ ਕਰਕੇ ਵਿਕਾਰੀ ਵੀ ਹੋਏਗਾ, ਸਰੀਰ ਕਰਕੇ ਵੀ ਰੋਗੀ ਹੋ ਜਾਏਗਾ। ਇਸ ਕਰਕੇ ਐਸਾ ਭੋਜਨ ਨਹੀਂ ਖਾਣਾ ਚਾਹੀਦਾ। ਇੱਕ ਵਾਰ ਇੱਕ ਰਾਜਾ ਇੱਕ ਮਹਾਤਮਾ ਦਾ ਸ਼ਰਧਾਲੂ ਬਣ ਗਿਆ, ਬੇਨਤੀ ਕੀਤੀ, ਮਹਾਂਪੁਰਸ਼ੋ ਤੁਸੀਂ ਆ ਸਾਡੇ ਮਹਿਲਾਂ ਦੇ ਵਿੱਚ ਹੀ ਕੁਛ ਦੇਰ ਠਹਿਰੋ ਔਰ ਇੱਥੇ ਤੁਸੀਂ ਆਪਣੇ ਪ੍ਰਵਚਨ ਕਰਿਆ ਕਰੋ, ਸੰਗਤ ਆ ਜਾ ਕਰੇਗੀ। ਖੈਰ ਮਹਾਤਮਾ ਠਹਿਰ ਗਏ ਤਾਂ ਥੋੜਾ ਸਮਾਂ ਨਿਕਲਿਆ। ਇੱਕ ਦਿਨ ਮਹਾਤਮਾ ਜਿਸ ਵੇਲੇ ਇਸ਼ਨਾਨ ਆਦਿ ਕਰਨ ਗਏ, ਰਾਣੀ ਦਾ ਜਿਹੜਾ ਹਾਰ ਸੀ ਕੀਮਤੀ ਉਹ ਦੇਖਿਆ, ਮਨ ਨੇ ਕਿਹਾ ਚੱਕ ਲੈ। ਉਹ ਹਾਰ ਲੈ ਕੇ ਉਥੋਂ ਚਲੇ ਗਏ, ਭਾਵ ਹਾਰ ਚੋਰੀ ਕਰ ਲਿਆ। ਜਿਸ ਵੇਲੇ ਰਾਜੇ ਨੂੰ ਪਤਾ ਲੱਗਾ, ਮਨ ਚ ਬੜਾ ਖੇਦ ਹੋਇਆ ਵੀ ਸੰਤ ਹੋ ਕੇ ਮਹਾਤਮਾ ਹੋ ਕੇ ਕੰਮ ਚੋਰਾਂ ਵਾਲੇ, ਜੇਕਰ ਇੱਕ ਚੋਰ ਨੂੰ ਵੀ ਪਤਾ ਲੱਗੇ ਵੀ ਸੰਤ ਨੇ ਚੋਰੀ ਕੀਤੀ ਹੈ, ਉਹ ਵੀ ਕਹੇਗਾ ਕਿ ਇਹਨੇ ਕਿਉਂ ਇਹ ਕੀਤਾ। ਚੋਰ ਵੀ ਕਹੇਗਾ, ਕਿਉਂ ਕਹੇਗਾ ਕਿ ਮੈਂ ਤਾਂ ਚੋਰ ਹਾਂ, ਪਰ ਉਹਨੇ ਤੇ ਆਪਣਾ ਨਾਮ ਮਹਾਤਮਾ ਰਖਾਇਆ ਹੈ, ਸੰਤ ਰਖਾਇਆ ਹੈ। ਰਾਜੇ ਨੂੰ ਬੜਾ ਖੇਦ ਹੋਇਆ, ਬੜਾ ਦੁੱਖ ਹੋਇਆ। ਜੇ ਮਹਾਤਮਾ ਨੂੰ ਹਾਰ ਚਾਹੀਦਾ ਸੀ, ਇੱਕ ਦੇ ਮੈਂ 10 ਬਣਾ ਦਿੰਦਾ, ਮੇਰੇ ਰਾਜ ਵਿੱਚ ਕੋਈ ਘਾਟਾ ਨਹੀਂ ਸੀ, ਪਰ ਐਸਾ ਕਿਉਂ ਕੀਤਾ ਇਸਨੇ? 6 ਮਹੀਨੇ ਨਿਕਲੇ, ਉਹੀ ਮਹਾਤਮਾ ਆ ਗਏ ਹਾਰ ਕੋਲ, ਆਉਂਦਿਆਂ ਸਾਰ ਉਹ ਹਾਰ ਰਾਜ ਦੇ ਅੱਗੇ ਰੱਖਿਆ, ਕਹਿੰਦੇ ਆ ਸਾਂਭ ਆਪਣਾ। ਰਾਜਾ ਹੈਰਾਨ ਹੋ ਗਿਆ, ਕਹਿਣ ਲੱਗਾ ਮਹਾਤਮਾ ਜੀ, ਮੇਰੇ ਮਨ ਦੇ ਅੰਦਰ ਬੜਾ ਸ਼ੰਕਾ ਹੈ, ਮੇਰਾ ਤੁਹਾਡੇ ਤੇ ਵਿਸ਼ਵਾਸ ਸੀ, ਭਰੋਸਾ ਸੀ, ਜੇ ਤੁਸੀਂ ਮੈਨੂੰ ਹੁਕਮ ਕਰਦੇ ਮੈਂ 10 ਹਾਰ ਇਹੋ ਜਿਹੇ ਬਣਾ ਦਿੰਦਾ, ਬਸ ਤੁਸੀਂ ਚੋਰੀ ਕਿਉਂ ਕੀਤੀ? ਚੋਰੀ ਚੋਰ ਕਰਦੇ ਨੇ, ਸੰਤ ਨਹੀਂ ਕਰਦੇ, ਤੇ ਮੇਰੇ ਮਨ ਨੂੰ ਬਹੁਤ ਖੇਦ ਪਹੁੰਚਿਆ। ਮਹਾਤਮਾ ਕਹਿੰਦੇ ਦੇਖ ਰਾਜਨ, ਸਾਨੂੰ ਤੇਰੇ ਨਾਲੋਂ ਜ਼ਿਆਦਾ ਪਹੁੰਚਿਆ, ਪਰ ਇਹਦੇ ਵਿੱਚ ਕਸੂਰਵਾਰ ਤੂੰ ਵੀ ਹੈ, ਜਿੱਥੇ ਮੇਰਾ ਕਸੂਰ ਹੈ ਉੱਥੇ ਤੇਰਾ ਵੀ ਹੈ। ਕਹਿੰਦੇ ਜੀ ਮੇਰਾ ਕਸੂਰ ਕੀ ਹੈ? ਚੋਰੀ ਤਾਂ ਤੁਸਾਂ ਕੀਤੀ ਹੈ। ਕਹਿੰਦੇ ਕੀਤੀ ਮੈਂ ਹੈ ਚੋਰੀ, ਪਰ ਕਰਾਈ ਤੂੰ ਹੈ। ਕਹਿੰਦੇ ਜੀ ਮੈਂ ਤਾਂ ਤੁਹਾਨੂੰ ਕਿਹਾ ਨੀ ਵੀ ਹਾਰ ਚੱਕ ਲਓ, ਮੈਂ ਕਦੋਂ ਕਰਾਈ? ਕਹਿੰਦੇ ਦੇਖ, ਜਿਹੜਾ ਤੂੰ ਅੰਨ ਸਾਨੂੰ ਖਵਾਉਂਦਾ ਰਿਹਾ ਨਾ, ਉਹ ਅੰਨ ਠੀਕ ਨਹੀਂ ਸੀ, ਪਤਾ ਕਰ ਕਿੱਥੋਂ ਲਿਆਂਦਾ ਸੀ। ਉਸ ਅੰਨ ਖਾਣ ਦੇ ਨਾਲ ਸਾਡੀ ਮੱਤ ਤੇ ਮਾੜਾ ਅਸਰ ਪੈ ਗਿਆ। ਹੁਣ ਕਹਿੰਦੇ ਸੀ ਬਿਮਾਰ ਹੋਏ, ਉਹ ਅਸਰ ਖਤਮ ਹੋਇਆ ਤੇ ਸਾਨੂੰ ਸੋਝੀ ਆਈ, ਅਸੀਂ ਹਾਰ ਕੀ ਕਰਨਾ ਸੀ? ਸਾਨੂੰ ਤਾਂ ਰਾਜ ਤੱਕ ਦੀ ਲੋੜ ਨਹੀਂ, ਹਾਰ ਕੀ ਕਰਨਾ ਸੀ? ਹੁਣ ਸਾਨੂੰ ਸੋਝੀ ਆਈ ਕਿਉਂਕਿ ਉਸ ਅੰਨ ਦਾ ਖਾਧਾ ਹੋਇਆ ਜਿਹੜਾ ਅਸਰ ਹੈ ਉਹ ਖਤਮ ਹੋਇਆ। ਬੜੀ ਦੇਰ ਤੱਕ ਅਸਰ ਰਹਿੰਦਾ ਸਾਧ ਸੰਗਤ ਜੀ। ਮਹਾਂਪੁਰਸ਼ ਤਾਂ ਇੱਥੋਂ ਤੱਕ ਬਚਨ ਕਰਿਆ ਕਰਦੇ ਸਨ ਆਪਣੇ ਕਿ ਇੱਕ ਵਾਰ ਦਾ ਮਾੜਾ ਅੰਨ ਖਾਧਾ ਹੋਇਆ 12 ਸਾਲ ਸਰੀਰ ਦੇ ਅਸਰ ਰਹਿੰਦਾ ਪਿਆਰੇ, 12 ਸਾਲ ਤੱਕ। ਸੋ ਇਸ ਕਰਕੇ ਐਸਾ ਅੰਨ ਨਾ ਖਾਵੇ ਜਿਹਦੇ ਨਾਲ ਮਨ ਵਿਕਾਰੀ ਹੋ ਜਾਵੇ, ਤਨ ਰੋਗੀ ਹੋ ਜਾਵੇ। ਕਿਸ ਤਰ੍ਹਾਂ ਦਾ ਭੋਜਨ ਖਾਣਾ? ਅਲਪਹਾਰ, ਸੁਲਪਸੀ, ਨਿੰਦਰਾ, ਦਇਆ, ਸ਼ਮਾ, ਤਨ ਪ੍ਰੀਤ। ਜੇ ਉਹੀ ਛੱਡ ਦਿੰਦਾ ਬਿਲਕੁਲ, ਤਾਂ ਫਿਰ ਮਾਰੇ ਕਹਿੰਦੇ ਭਾਈ ਇਹ ਤਾਂ ਪਖੰਡ ਕਰਦਾ ਹੈ। ਦੋਹਾਂ ਚੀਜ਼ਾਂ ਦਾ ਧਿਆਨ ਰੱਖਣਾ, ਮਾੜਾ ਅੰਨ ਵੀ ਨਹੀਂ ਖਾਣਾ ਔਰ ਛੱਡਣਾ ਵੀ ਨਹੀਂ, ਕਿਉਂਕਿ ਜਿਹੜਾ ਸਰੀਰ ਹੈ ਸਾਢੇ ਤ੍ਰੈ ਮਨ ਦੇਹਰੀ ਚੱਲੈ ਪਾਣੀ ਅੰਨ। ਇਸ ਦੇਹ ਨੂੰ ਅੰਨ ਤੇ ਪਾਣੀ ਦੀ ਲੋੜ ਹੈ ਪਿਆਰੇ, ਸਤੋ ਗੁਣੀ ਭੋਜਨ ਦੇਣਾ। ਜੇ ਉਹ ਛੱਡ ਕੇ ਬੈਠ ਜਾਂਦਾ ਤਾਂ ਗੁਰੂ ਮਹਾਰਾਜ ਕਹਿੰਦੇ ਦੁਨੀਆਂ ਨੂੰ ਠੱਗਣ ਵਾਸਤੇ ਇਹ ਪਖੰਡ ਕਰਦਾ ਹੈ। ਕਰਦਾ ਪਖੰਡ ਪਿਆਰੇ ਅੰਨ ਛੱਡ ਕੇ, ਕਰਦਾ ਪਖੰਡ ਪਿਆਰੇ ਅੰਨ ਛੱਡ ਕੇ, ਛੱਡ ਕੇ ਕਰਦਾ ਪਖੰਡ ਪਿਆਰੇ ਅੰਨ ਛੱਡ ਕੇ, ਛੱਡ ਕੇ ਅੰਨ ਛੱਡ ਕੇ, ਅੰਨ ਛੱਡ ਕੇ ਜੀ ਅੰਨ ਛੱਡ ਕੇ, ਅੰਨ ਛੱਡ ਕੇ ਜੀ ਅੰਨ ਛੱਡ ਕੇ, ਪਖੰਡ ਪਿਆਰੇ ਅੰਨ ਛੱਡ ਕੇ, ਕਰਦਾ ਪਖੰਡ ਪਿਆਰੇ ਅੰਨ ਛੱਡ ਕੇ, ਕਿਸੇ ਪਾਸੇ ਜੋਗਾ ਨਾ ਰਿਹਾ। ਕਈਆਂ ਰਾਜਿਆਂ ਨੇ ਰਾਜ ਛੱਡ ਦਿੱਤੇ, ਅੰਨ ਛੱਡ ਦਿੱਤਾ, ਫਿਰ ਪੇਟ ਨੇ ਲਿਹਾਜ ਕੀਤਾ? ਬਿਲਕੁਲ ਨਹੀਂ। ਤਿੰਨ ਚੀਜ਼ਾਂ ਦੀ ਤਾਂ ਲੋੜ ਰਹਿਣੀ ਹੈ, ਚਾਹੇ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਚਲਾ ਜਾ। ਰਹਿਣ ਵਾਸਤੇ ਜਗ੍ਹਾ ਚਾਹੀਦੀ ਹੈ, ਘਰ ਛੱਡ ਦਿੱਤਾ, ਮਹਿਲ ਛੱਡ ਦਿੱਤੇ, ਚਾਹੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਰਹਿੰਦਾ ਹੈ, ਚਾਹੇ ਛੱਪਰੀ ਵਿੱਚ ਰਹਿੰਦਾ ਹੈ, ਜਗ੍ਹਾ ਤਾਂ ਚਾਹੀਦੀ ਹੈ। ਪਹਿਨਣ ਵਾਸਤੇ ਬਸਤਰ ਚਾਹੀਦੇ ਨੇ, ਚਾਹੇ ਧੂਣੀਆਂ ਤਾਵੇ ਸਰਦੀ ਨੂੰ ਦੂਰ ਕਰਨ ਵਾਸਤੇ, ਚਾਹੇ ਜਾਨਵਰਾਂ ਦੀਆਂ ਖੱਲਾਂ ਉਹ ਆਪਣੇ ਸਰੀਰ ਦੇ ਦੁਆਲੇ ਲਪੇਟੇ, ਕੁਛ ਨਾ ਕੁਛ ਤਾਂ ਚਾਹੀਦਾ। ਤੀਸਰਾ ਹੈ ਕਿ ਪੇਟ ਨੇ ਲਿਹਾਜ ਨਹੀਂ ਕਰਨਾ, ਉਹਨੇ ਤਾਂ ਖਾਣ ਨੂੰ ਮੰਗਣਾ ਹੀ ਮੰਗਣਾ, ਚਾਹੇ ਕੰਦ ਮੂਲ ਖਾਵੇ ਤੇ ਚਾਹੇ ਮੰਗ ਕੇ ਲਿਆਵੇ। ਹੁਣ ਆਪਣਾ ਛੱਡ ਦਿੱਤਾ, ਫਿਰ ਹੁਣ ਮੰਗ ਕੇ ਲਿਆਉਣਾ। ਗੋਰਖਨਾਥ ਦੇ ਜਿੰਨੇ ਚੇਲੇ ਸਨ ਉਹ ਰਾਜੇ ਤੇ ਰਾਜਕੁਮਾਰ ਸਨ, ਉਹਨਾਂ ਦੀ ਕੀ ਹਾਲਤ ਹੋਈ ਸਾਧ ਸੰਗਤ ਜੀ? ਗੁਰੂ ਨਾਨਕ ਸਾਹਿਬ ਮਹਾਰਾਜ ਬਾਣੀ ਵਿੱਚ ਇਹਦੇ ਬਾਰੇ ਆਉਂ ਦੱਸਦੇ ਆ। ਰੋਏ ਰਾਜੇ ਨੇ ਕੰਨ ਪੜਵਾ ਕੇ, ਰੋਏ ਰਾਜੇ ਨੇ ਕੰਨ ਪੜਵਾ ਕੇ, ਦਰ ਦਰ ਮੰਗਦੇ ਭਿਖਿਆ ਪਿਆਰਿਓ, ਦਰ ਦਰ ਮੰਗਦੇ ਭਿਖਿਆ, ਰੋਏ ਰਾਜੇ। ਦਰ ਦਰ ਮੰਗਦੇ ਭਿਖਿਆ ਪਿਆਰਿਓ, ਪਿਆਰਿਓ, ਦਰ ਦਰ ਮੰਗਦੇ ਭਿਖਿਆ, ਰੋਏ ਰਾਜੇ। ਕੰਨ ਪੜਵਾ ਕੇ ਰੋਏ ਰਾਜੇ, ਰਾਜਨ ਕੰਨ ਪੜਵਾ ਕੇ, ਦਰ ਦਰ ਮੰਗਦੇ ਭਿਖਿਆ ਪਿਆਰਿਓ, ਪਿਆਰਿਓ, ਦਰ ਦਰ ਮੰਗਦੇ ਭਿਖਿਆ, ਰੋਏ ਰਾਜੇ। ਸਹੰਸਰਦਾਨ ਦੇ ਇੰਦਰ ਰੋਆਇਆ, ਪਰਸਰਾਮ ਰੋਵੈ ਕਰ ਆਇਆ, ਅਜਸ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੈ ਦਸ ਲੰਕ ਗਵਾਏ, ਜਿਨ ਸੀਤਾ ਆਂਦੀ ਡਵਰੂ ਵਾਏ, ਰੋਵੈ ਪਾਂਡਵ ਭਏ ਮਜੂਰ, ਜਿਨ ਕੈ ਸਵਾਮੀ ਰਹਿਤ ਹਦੂਰ, ਰੋਹੈ ਜਨਮੇ ਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਾਇਆ, ਰੋਹੈ ਸ਼ੇਖ ਮਸ਼ਾਇਕ ਪੀਰ, ਅੰਤਕਾਲ ਮਤ ਲੱਗ ਗਏ ਪੀਰ, ਰੋਹੈ ਰਾਜੇ ਕਰਨ ਪੜਾਏ, ਕਰ ਕਰ ਮੰਗੇ ਭੀਖਿਆ ਜਾਏ। ਪੂਰਾ ਗੁਰੂ ਨਾ ਮਿਲਣ ਕਰਕੇ ਕੰਨ ਪਾਟੇ ਜੋਗੀ ਬਣ ਗਏ, ਵਿਭੂਤੀ ਸਵਾ ਆਦਿ ਸਰੀਰ ਨੂੰ ਮਲ ਲਈ, ਹੱਥ ਵਿਚ ਗੋਰਖਨਾਥ ਨੇ ਚਿੱਪੀਆਂ ਫੜਾ ਦਿੱਤੀਆਂ, ਕਿੱਥੇ ਦਾਤੇ ਸਨ, ਕਿੱਥੇ ਮੰਗਤੇ ਬਣ ਗਏ ਪਿਆਰਿਓ। ਨਾਲੇ ਰੋਂਦੇ ਐ, ਨਾਲੇ ਮੰਗ ਮੰਗ ਕੇ ਪਿਆਰਿਓ ਖਾਂਦੇ। ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੈ। ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਮੰਗਤੇ ਨਹੀਂ ਬਣਾਇਆ, ਦਾਤੇ ਬਣਾਇਆ ਹੈ। ਸੋ ਇਹ ਜੋ ਤਮੋ ਗੁਣੀ ਤਪ ਹੈ, ਭਾਵ ਭੁੱਖੇ ਰਹਿਣਾ, ਧੂਣੀਆਂ ਤੌਣੀਆਂ, ਜਲ ਧਾਰੇ ਆਦਿ ਕਰਨੇ, ਇਹਦੇ ਨਾਲ ਰਿੱਧੀਆਂ ਸਿੱਧੀਆਂ ਤਾਂ ਪ੍ਰਾਪਤ ਹੋ ਜਾਂਦੀਆਂ, ਪਰ ਮਨ ਸ਼ਾਂਤ ਨਹੀਂ ਹੁੰਦਾ। ਹੁਣ ਆਮ ਤੌਰ ਤੇ ਜਿਹੜੇ ਇਹ ਤਮੋ ਗੁਣੀ ਤਪ ਕਰਦੇ ਨੇ, ਉਹਨਾਂ ਦੇ ਵਿੱਚ ਕ੍ਰੋਧ ਜਿਹੜਾ ਹੈ ਉਹ ਪ੍ਰਧਾਨ ਹੋ ਜਾਂਦਾ, ਗੁੱਸਾ ਜਿਸ ਨੂੰ ਕਹਿੰਦੇ ਆ। ਜਰਾ ਗੱਲ ਹੁੰਦੀ ਹੈ, ਫਟ ਦੂਸਰੇ ਨੂੰ ਸ਼ਰਾਪ ਦੇ ਦੇਣਾ ਪਿਆਰੇ, ਫਟ ਸ਼ਰਾਪ ਦੇ ਦੇਣਾ। ਤੁਸੀਂ ਦਰਬਾਰ ਸਾਹਿਬ ਰਿਸ਼ੀ ਜੀ ਦਾ ਪੜ੍ਹ ਕੇ ਦੇਖ ਲਓ, ਕਿਵੇਂ ਇੱਕ ਸ਼ਕੁੰਤਲਾ ਰਾਣੀ ਹੋਈ ਹੈ, ਰਾਜੇ ਦੁਖਿਅੰਤ ਦੇ ਨਾਲ ਉਸਦੀ ਸ਼ਾਦੀ ਹੋਈ ਸੀ। ਰਾਜੇ ਨੇ ਆਪਣੀ ਨਿਸ਼ਾਨੀ ਦਿੱਤੀ ਕਿ ਤੂੰ ਮੇਰੇ ਮਹਿਲਾਂ ਵਿੱਚ ਆਵੀਂ, ਇਹ ਨਿਸ਼ਾਨੀ ਤੂੰ ਮੈਂ ਪਛਾਣ ਲਵਾਂਗਾ। ਤਾਂ ਅੱਜ ਰਿਸ਼ੀ ਮੁਨੀ ਮਹਾਤਮਾ ਜਿਹੜੇ ਸਨ, ਉਹਨਾਂ ਦੇ ਘਰੋਂ ਬੀਬੀਆਂ ਬੈਠੀਆਂ ਨੇ ਔਰ ਇਹ ਰਾਣੀ ਸ਼ਕੁੰਤਲਾ ਵੀ ਵਿੱਚ ਬੈਠੀ ਹੈ। ਦਰਬਾਸ਼ਾ ਜੀ ਆਏ, ਇਹ ਜਿਹੜੀ ਰਾਣੀ ਸ਼ਕੁੰਤਲਾ ਸੀ ਇਹ ਆਪਣੇ ਪਤੀ ਦੇ ਪਿਆਰ ਧਿਆਨ ਵਿੱਚ ਬੈਠੀ ਹੈ, ਇਸਨੇ ਦੇਖਿਆ ਨਹੀਂ ਕਿ ਰਿਸ਼ੀ ਆਏ। ਬਾਕੀ ਨੇ ਉੱਠ ਕੇ ਨਮਸਕਾਰ ਕੀਤੀ। ਹੁਣ ਜੇ ਇੱਕ ਨੇ ਨਹੀਂ ਉੱਠ ਕੇ ਨਮਸਕਾਰ ਕੀਤੀ ਕੀ ਫਰਕ ਪੈਂਦਾ ਭਾਈ? ਪਰ ਮਨ ਵਿੱਚ ਇੰਨਾ ਗੁੱਸਾ ਆਇਆ, ਸ਼ਰਾਪ ਦੇ ਦਿੱਤਾ। ਕਹਿੰਦੇ ਤੂੰ ਮੇਰਾ ਸਤਿਕਾਰ ਨਹੀਂ ਕੀਤਾ, ਜਿਸ ਪਤੀ ਦੇ ਪਿਆਰ ਚ ਤੂੰ ਭੁੱਲੀ ਬੈਠੀ ਹੈ ਉਹ ਤੈਨੂੰ ਭੁੱਲ ਜਾਏਗਾ, ਸ਼ਰਾਪ ਦੇ ਦਿੱਤਾ। ਉਸਨੇ ਖੇਮਾ ਮੰਗੀ, ਰਿਸ਼ੀ ਜੀ ਮਹਾਂਪੁਰਸ਼ੋ, ਮੈਂ ਕੋਈ ਜਾਣ ਬੁੱਝ ਕੇ ਗਲਤੀ ਨਹੀਂ ਕੀਤੀ, ਅਚਾਨਚਕ ਹੀ ਮੈਂ ਤਾਂ ਆਪਣੇ ਪਤੀ ਦੇ ਧਿਆਨ ਵਿੱਚ ਬੈਠੀ ਹੋਈ ਸੀ ਔਰ ਤੁਸੀਂ ਮੈਨੂੰ ਖਿਮਾ ਕਰੋ, ਮੇਰੇ ਕੋਲ ਭੁੱਲ ਹੋ ਗਈ ਹੈ, ਮੈਂ ਤੁਹਾਡਾ ਸਤਿਕਾਰ ਨਹੀਂ ਕਰ ਸਕੀ। ਬਾਰ ਬਾਰ ਕਿਤੇ ਬੇਨਤੀਆਂ ਕਰਦੇ ਫੇਰ ਜਾ ਕੇ ਦਰਬਾਰਸ਼ਾਹ ਜੀ ਮੰਨੇ ਵੀ ਅੱਛਾ, ਜਦੋਂ ਨਿਸ਼ਾਨੀ ਰਾਜੇ ਦੁਖਿਅੰਤ ਕੋਲ ਆ ਜਾਏਗੀ ਤਾਂ ਉਹ ਫਿਰ ਤੈਨੂੰ ਬੁਲਾ ਲਏਗਾ। ਬੜੇ ਉਸ ਨੂੰ ਦੁੱਖ ਝੱਲਣੇ ਪਏ ਵਿਚਾਰੀ ਨੂੰ। ਔਰ ਗਲਤੀ ਕਿੰਨੀ ਹੈ? ਸਿਰਫ ਇੰਨੀ ਕਿ ਉੱਠ ਕੇ ਉਹਨੇ ਮੱਥਾ ਨਹੀਂ ਟੇਕਿਆ। ਸੋ ਜਿਹੜੇ ਇਸ ਤਰ੍ਹਾਂ ਸਾਧਨ ਕਰਦੇ ਨੇ, ਤਮੋ ਗੁਣੀ ਤਪ ਕਰਦੇ ਨੇ, ਉਹਨਾਂ ਦੇ ਵਿੱਚ ਕ੍ਰੋਧ ਪ੍ਰਧਾਨ ਹੋ ਜਾਇਆ ਕਰਦਾ। ਸਾ ਜਰਾ ਜਿੰਨੀ ਕਿਸੇ ਕੋਲ ਗੱਲ ਹੋਈ ਨਹੀਂ, ਫਟ ਸ਼ਰਾਬ ਦਿੱਤਾ। ਵਰਤ ਉਹਨਾਂ ਬਹੁਤ ਘੱਟ ਦਿੱਤੇ ਹੈ, ਸ਼ਰਾਬ ਜ਼ਿਆਦਾ ਦਿੱਤੇ ਹੈ। ਜੇਕਰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਲੜਕਾ ਸਾਂਭ ਤੇ ਨਾਲ ਹੋਰ ਸੀ, ਉਮਰ ਐਸੀ ਸੀ, ਉਹਨਾਂ ਨੇ ਮਸ਼ਕਰੀ ਕਰ ਦਿੱਤੀ। ਦੂਜੇ ਸਾਧੂ ਸਨ, ਚੁੱਪ ਕਰ ਰਹੇ। ਜਿਸ ਵੇਲੇ ਦਰਬਾਰਸ਼ਾਹ ਜੀ ਦੇ ਸਾਹਮਣੇ ਆਏ ਵੀ ਆ ਜੀ, ਇੱਕ ਦੇ ਪੇਟ ਤੇ ਉਹਨਾਂ ਬਾਟੀ ਬੰਨੀ ਸੀ, ਕਹਿੰਦੇ ਜੀ ਇਹਦੇ ਵਿੱਚੋਂ ਕੌਣ ਜਨਮ ਲਏਗਾ, ਲੜਕਾ ਹੋਏਗਾ ਜਾਂ ਲੜਕੀ? ਉਹਨਾਂ ਨੇ ਸੀ ਵੀ ਕਹੇਗਾ ਜਾਂ ਲੜਕਾ ਜਾਂ ਲੜਕੀ, ਫਿਰ ਤਾੜੀ ਮਾਰਾਂਗੇ। ਜੇ ਕਿਤੇ ਸਤੋਗੁਣੀ ਤਪ ਕੀਤਾ ਹੁੰਦਾ, ਪਿਆਰ ਨਾਲ ਸਮਝਾ ਦਿੰਦੇ ਬੇਟਾ ਇਸ ਤਰ੍ਹਾਂ ਮਸ਼ਕਰੀ ਨਹੀਂ ਕਰੀਦੀ ਤੇ ਸਮਝਾ ਦੇ। ਪਰ ਉਹ ਤਪ ਹੀ ਐਸਾ ਸੀ, ਕਹਿੰਦੇ ਦੱਸਾਂ, ਕਹਿੰਦੇ ਦੱਸੋ, ਕਹਿੰਦੇ ਇੱਥੋਂ ਹੋਏਗਾ ਜਿਹੜਾ ਤੁਹਾਡੀ ਕੁੱਲ ਦਾ ਨਾਸ ਕਰੇਗਾ। ਇੰਨੀ ਗੱਲ ਤੇ ਹੀ ਕੁੱਲ ਦਾ ਹੀ ਖਾਤਮਾ ਪਿਆਰਿਓ ਕਰ ਦਿੱਤਾ, ਕੁੱਲ ਦਾ ਹੀ ਖਾਤਮਾ, ਸ਼ਰਾਪ ਦੇ ਦਿੱਤਾ। ਸੋ ਜਿਹੜੇ ਐਸੇ ਤਪ ਹੁੰਦੇ ਐ ਜਿਨ੍ਹਾਂ ਨੂੰ ਤਮੋ ਗੁਣੀ ਤਪੱਸਿਆ ਜਾਂ ਤਮੋ ਗੁਣੀ ਤਪ ਕਹਿੰਦੇ ਨੇ, ਉੱਥੇ ਸਤਸੰਗ ਜੀ ਮਨ ਸ਼ਾਂਤ ਨਹੀਂ ਹੁੰਦਾ, ਸ਼ਕਤੀਆਂ ਆ ਜਾਂਦੀਆਂ, ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ। ਕਿਸੇ ਨੂੰ ਵਰ ਦੇ ਦਿੱਤਾ, ਕਿਸੇ ਨੂੰ ਸ਼ਰਾਪ, ਵਰ ਉਹ ਘੱਟ ਦੇਣਗੇ, ਸ਼ਰਾਪ ਉਹ ਪਿਆਰਿਓ ਸਤਸੰਗ ਜੀ ਜ਼ਿਆਦਾ ਦਿੰਦੇ ਹਨ। ਸੋ ਇਹ ਤਮੋ ਗੁਣੀ ਤਪੱਸਿਆ ਹੈ, ਭੁੱਖੇ ਰਹਿਣਾ, ਧੂਣੀਆਂ ਤੌਣੀਆਂ, ਜਲ ਧਾਰੇ ਆਦਿ ਕਰਨੇ। ਤੇ ਦੂਸਰਾ ਇਸ ਤੋਂ ਅੱਗੇ ਜੋ ਹੈ, ਇਹ ਤਾਂ ਹੈ ਤਮੋ ਗੁਣੀ ਤਪ, ਅੱਗੇ ਹੈ ਰਜੋ ਗੁਣੀ ਤਪ। ਰਜੋ ਗੁਣੀ ਜਿਹੜਾ ਤਪ ਹੈ, ਇਹ ਹੈ ਸਰੀਰ ਦੀਆਂ ਇੰਦਰੀਆਂ ਤੇ ਕੰਟਰੋਲ ਕਰਨਾ। ਕਿਵੇਂ? ਪੈਰਾਂ ਨਾਲ ਚੱਲ ਕੇ ਮਾੜੇ ਪਾਸੇ ਨਹੀਂ ਜਾਣਾ, ਹੱਥਾਂ ਨਾਲ ਖੋਟੇ ਕਰਮ ਨਹੀਂ ਕਰਨੇ, ਪੈਰਾਂ ਨਾਲ ਚੱਲ ਕਿਹੜੇ ਪਾਸੇ ਜਾਣਾ ਹੈ? ਨੇਕ ਰਸਤੇ ਤੇ ਜਾਣਾ ਹੈ। ਚਰਨ ਚਲੋ ਮਾਰੇ ਗੋਬਿੰਦ, ਜਿੱਥੇ ਆਪਣੀ ਸੁਰਤ ਅੰਦਰੋਂ ਸ਼ਬਦ ਨਾਲ ਜੋੜਨੀ ਹੈ, ਭਾਵੇਂ ਇਸਦਾ ਭਾਵ ਅੰਦਰਲਾ ਹੈ ਪਰ ਬਾਹਰ ਤਨ ਕਰਕੇ ਵੀ ਸਰੀਰ ਤੇ ਕੰਟਰੋਲ ਕਰਨਾ ਹੈ। ਜਦੋਂ ਅਸੀਂ ਤੁਰਨੇ ਆ ਨਾ, ਉਸ ਵੇਲੇ ਇਹ ਵਿਚਾਰ ਕਰਨੀ ਮੈਂ ਜਾ ਕਿਹੜੇ ਪਾਸੇ ਨੂੰ ਰਿਹਾ। ਇਹ ਨਹੀਂ ਵੀ ਜਦੋਂ ਚਲਾ ਹੀ ਗਿਆ ਡਿੱਗੀ ਪਿਆ ਖੂਜ ਤੇ ਫੇਰ ਸੋਚੇ ਵੀ ਮੈਨੂੰ ਇੱਥੇ ਆਉਣਾ ਨਹੀਂ ਚਾਹੀਦਾ, ਐਸਾ ਨਹੀਂ। ਬਹੁਤ ਸਾਰਿਆਂ ਦਾ ਖਿਆਲ ਹੁੰਦਾ ਵੀ ਦੇਖ ਲਾਂਗੇ, ਜਿਸ ਦੇ ਮਨ ਵਿਚ ਇਹ ਹੈ ਵੀ ਦੇਖੀ ਜਾਏਗੀ, ਦੇਖ ਲਵਾਂਗੇ, ਸਮਝੋਗੇ ਆਪ ਹੀ, ਜਿਹਨੇ ਪਹਿਲਾਂ ਨਹੀਂ ਸੋਚਿਆ। ਹੁਣ ਖੂਹ ਵਿਚ ਡਿੱਗ ਕੇ ਕੋਈ ਆਖੇ ਭਈ ਖੂਹ ਵਿਚ ਨਹੀਂ ਡਿੱਗਣਾ ਚਾਹੀਦਾ, ਫਿਰ ਉਸਦਾ ਕੀ ਮਤਲਬ ਹੋਇਆ? ਨਹੀਂ, ਪਹਿਲਾਂ ਹੀ ਮੈਂ ਜਾਣਾ ਕਿਹੜੇ ਪਾਸੇ, ਕਿਸ ਪਾਸੇ ਮੈਂ ਜਾ ਰਿਹਾ ਹਾਂ। ਜੇ ਕੋਈ ਕਹੇ ਕਿ ਮੇਰੇ ਤੇ ਅਸਰ ਨਹੀਂ ਹੋਏਗਾ, ਨਹੀਂ ਭਾਈ, ਅਸਰ ਤਾਂ ਹੋਣਾ ਹੀ ਹੋਣਾ ਹੈ, ਅਸਰ ਤਾਂ ਹੋਣਾ ਹੀ ਹੋਣਾ। ਜਿਸ ਪਾਸ ਚੰਗੇ ਪਾਸੇ ਜਾਏਗਾ ਚੰਗਾ ਅਸਰ ਹੋਣਾ, ਮਾੜੇ ਪਾਸੇ ਜਾਏਗਾ ਮਾੜਾ ਅਸਰ ਹੋਣਾ। ਇੱਕ ਉਹ ਨੇ ਜਿਹੜੇ ਪੈਰਾਂ ਨਾਲ ਚੱਲ ਕੇ ਗੁਰੂ ਸੰਗਤ ਵਿਚ ਆਉਂਦੇ ਹੈ, ਇੱਕ ਉਹ ਜਿਹੜੇ ਪੈਰਾਂ ਨਾਲ ਚੱਲ ਕੇ ਭਾਈ ਸ਼ਰਾਬ ਦੇ ਠੇਕੇ ਤੇ ਜਾਂਦੇ ਹੈ, ਨਾਚ ਗਾਉਣੇ ਜਗ੍ਹਾ ਜਾਂਦੇ ਹੈ। ਇਸ ਕਰਕੇ ਪਹਿਲਾਂ ਹੀ ਕੰਟਰੋਲ ਕਰਨਾ ਹੈ। ਇਹ ਨਹੀਂ ਵੀ ਪੈਰਾਂ ਨਾਲ ਚੱਲ ਕੇ ਤੇ ਨਹੀਂ ਜਾ ਰਹੇ ਸੀ ਤੇ ਗੱਡੀ ਤੇ ਜਾ ਰਹੇ ਹਾਂ, ਇੱਕੋ ਹੀ ਮਤਲਬ ਹੈ ਭਾਈ, ਚਾਹੇ ਉਹ ਕਾਰ ਤੇ ਬਹਿ ਕੇ ਜਾ ਰਿਹਾ ਚਾਹੇ ਸਕੂਟਰ ਤੇ ਬਹਿ ਕੇ ਜਾ ਰਿਹਾ, ਮਤਲਬ ਇਹੀ ਹੈ ਕਿ ਉਹ ਜਾ ਤੁਰਿਆ ਕਿਸ ਪਾਸੇ ਨੂੰ ਹੈ, ਚਾਹੇ ਪੈਦਲ ਤੁਰਿਆ ਚਾਹੇ ਸਾਈਕਲ ਤੇ ਤੁਰਿਆ ਚਾਹੇ ਸਕੂਟਰ ਤੇ ਤੁਰਿਆ ਚਾਹੇ ਉਹ ਗੱਡੀ ਕਾਰ ਤੇ ਚੱਲਿਆ ਚਾਹੇ ਹਵਾਈ ਜਹਾਜ਼ ਤੇ ਤੁਰਿਆ। ਮੈਂ ਪਹਿਲਾਂ ਸੋਚੇ ਰੁਕੇ ਵੀ ਮੈਂ ਜਿਸ ਪਾਸੇ ਜਾ ਰਿਹਾ ਹਾਂ ਮੇਰੇ ਗੁਰੂ ਦਾ ਹੁਕਮ ਹੈ ਇਸ ਪਾਸੇ ਨੂੰ ਜਾਣ, ਪੈਰਾਂ ਤੇ ਭਾਵ ਕੰਟਰੋਲ ਕਰਨਾ ਸਰੀਰ ਦੀ ਇੰਦਰੀਆਂ ਤੇ। ਫਿਰ ਇਹ ਜਿਹੜੇ ਨੇਤਰ ਹਨ ਇਹਨਾਂ ਤੇ ਕੰਟਰੋਲ ਕਰਨਾ। ਇੱਕ ਉਹ ਨੇਤਰ ਨੇ ਜਿਹੜੇ ਪਰਾਏ ਰੂਪ ਦੇਖਦੇ ਨੇ, ਪਰਾਏ ਧਨ ਤੱਕਦੇ ਨੇ, ਪਰਾਈਆਂ ਵਸਤੂਆਂ ਤੱਕਦੇ ਨੇ। ਹੁਣ ਇਹਦੇ ਨਾਲ ਕੀ ਹੁੰਦਾ? ਇਹਦੇ ਨਾਲ ਮਨ ਜਿਹੜਾ ਹੈ ਮੈਲਾ ਹੁੰਦਾ ਹੈ। ਮਨ ਮੈਲ ਹੈ, ਸਭ ਕੁਛ ਮੈਲ ਹੈ, ਤਨ ਧੋਤਾ ਮਨ ਹੱਛਾ ਨਾ ਹੋਏ। ਇਹਦੇ ਤੇ ਕੰਟਰੋਲ ਕਰਨਾ। ਸਾਹਿਬ ਕਹਿੰਦੇ ਪਰਤ ਰੂਪ ਨਾ ਪੇਖੇ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਫੇਰ ਕੰਨ ਨੇ ਇਹਦੇ ਨਾਲ ਗੰਦੇ ਗੀਤ, ਚੁਗਲੀ, ਨਿੰਦਿਆ, ਈਰਖਾ ਦੀਆਂ ਗੱਲਾਂ ਨਹੀਂ ਸੁਣਨੀਆਂ, ਕਿਉਂਕਿ ਸਾਡੇ ਅੰਦਰ ਕੰਨਾਂ ਰਾਹੀਂ, ਅੱਖਾਂ ਰਾਹੀਂ, ਜ਼ਬਾਨ ਰਾਹੀਂ ਸੂਕਸ਼ਮ ਮੈਲ ਜਾ ਰਹੀ ਹੈ ਪਿਆਰੇ, ਸੂਕਸ਼ਮ ਮੈਲ। ਅਸੀਂ ਬਾਹਰੋਂ ਤਾਂ ਸਫਾਈ ਬਹੁਤ ਕਰਨੇ ਆ, ਹੋਰ ਸਾਡੇ ਕੋਲ ਕੋਠੀ ਹੈ, ਦਿਨ ਰਾਤ ਸਫਾਈ ਰੱਖਦੇ ਹਾਂ। ਜੇ ਕੋਈ ਆਏਗਾ ਕੀ ਦੇਖੇਗਾ ਵੀ ਆਹ ਜਾਲੇ ਲੱਗੇ ਹੋਏ ਹੈ, ਆ ਅੰਦਰ ਕੂੜਾ ਕਰਕਟ ਖਿਲ ਰਿਹਾ ਹੋਇਆ, ਉਹਨੂੰ ਅਸੀਂ ਬਹੁਤ ਸਾਫ਼ ਰੱਖਣ ਦੀ ਕੋਸ਼ਿਸ਼ ਕਰਨੇ ਆ। ਸਾਡੇ ਕੋਲ ਗੱਡੀਆਂ ਸਵਾਰੀਆਂ ਨੇ, ਅਸੀਂ ਉਹਨੂੰ ਬਹੁਤ ਸਵਾਰਨੇ ਆ। ਅਸੀਂ ਆਪਣੇ ਸਰੀਰ ਨੂੰ ਬੜਾ ਸਵਾਰਨੇ, ਅਸੀਂ ਆਪਣੇ ਵਸਤਰਾਂ ਨੂੰ ਬੜਾ ਸਵਾਰਨੇ, ਪਰ ਮਹਾਰਾਜ ਕਹਿੰਦੇ ਤੂੰ ਆਪਣੇ ਅੰਦਰਲੇ ਨੂੰ ਵੀ ਸਵਾਰ ਲੈ ਪਿਆ ਰਿਹਾ, ਕੰਟਰੋਲ ਕਰ ਰਿਹਾ। ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਆ, ਆਪ ਸਵਾਰ ਮੈਂ ਮਿਲੇ ਮੈਂ ਮਿਲਿਆ ਸੁਖੋਏ, ਆਪ ਸਵਾਰ ਮੈਂ ਮਿਲਿਆ ਮੈਂ ਮਿਲਿਆ ਸੁਖੋਏ, ਆਪ ਸਵਾਰ ਸਵਾਰੇ ਮੈਂ ਮਿਲਾ ਮੈਂ ਮਿਲਿਆ ਸੁਖੋਏ, ਆਪ ਸਵਾਰੇ ਮੈਂ ਮਿਲਾ ਮੈਂ ਮਿਲਿਆ ਸੁਖੋਏ, ਮੈਂ ਮਿਲਿਆ ਸਵਾਰੇ ਮੈਂ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਸਭ ਜਗ ਤੇਰਾ ਆਪ ਸਵਾਰੇ ਕਹਿੰਦੇ ਆਪਣੇ ਅੰਦਰਲੇ ਨੂੰ ਹੀ ਸਵਾਰ ਪਾਏ ਉਹਨੂੰ ਸਵਾਰਨ ਵਾਸਤੇ ਤਨ ਦੀਆਂ ਸਰੀਰ ਦੀਆਂ ਇੰਦਰੀਆਂ ਤੇ ਵੀ ਕੰਟਰੋਲ ਕਰਨਾ ਪਏਗਾ ਅੱਖਾਂ ਤੇ ਕੰਟਰੋਲ ਕਰਨਾ ਕੰਨਾਂ ਤੇ ਕੰਟਰੋਲ ਕਰਨਾ ਇਹ ਸੂਕਸ਼ਮ ਮੈਲ ਅੰਦਰ ਜਾ ਕੇ ਮਨ ਨੂੰ ਮੈਲਿਆਂ ਕਰਦੀ ਹੈ ਰੋਗੀ ਕਰਦੀ ਹੈ ਦੁਖੀ ਕਰਦੀ ਹੈ ਹੁਣ ਜਿਨ੍ਹਾਂ ਦੀ ਖੁਰਾਕ ਬਣ ਚੁੱਕੀ ਹੈ ਅੱਖਾਂ ਨਾਲ ਮਾੜਾ ਦੇਖਣਾ ਕੰਨਾਂ ਨਾਲ ਮਾੜਾ ਸੁਣਨਾ ਜੇਬਾਂ ਨਾਲ ਫਿੱਕਾ ਬੋਲਣਾ ਮਾੜਾ ਖਾਣਾ ਉਹਦੀ ਖੁਰਾਕ ਹੀ ਬਣ ਗਈ ਐਸੀ ਉਹਨਾਂ ਬਾਰੇ ਤਾਂ ਮਾਰ ਕਹਿੰਦੇ ਸਾਖਤ ਕੀ ਬਿਦਨੈਣ ਨੂੰ ਡਿੱਠੀ ਅੰਮ੍ਰਿਤ ਕੌੜਾ ਵਿਖਿਆ ਬੀਠੀ ਉਹਨਾਂ ਦਾ ਹਾਲ ਤੇ ਮਾਰ ਆ ਦੱਸਦੇ ਨੇ ਅੰਮ੍ਰਿਤ ਕੌੜਾ ਜੀ ਵਿਖਿਆ ਮਿੱਠੀ ਵਿਖਿਆ ਅੰਮ੍ਰਿਤ ਕੌੜਾ ਜੀ ਵਿਖਿਆ ਮਿੱਠੀ ਵਿਖਿਆ ਮਿੱਠੀ ਅੰਮ੍ਰਿਤ ਕੌਣਾ ਜੀ ਵਿਖਿਆ ਮਿੱਠੀ ਵਿਖਿਆ ਅੰਮ੍ਰਿਤ ਕੌਣਾ ਜੀ ਵਿਖਿਆ ਮਿੱਠੀ ਵਿਖਿਆ ਮਿੱਠੀ ਸਾਖਤ ਕੀ ਪਿਤ ਨੈਨੋ ਡੀਠੀ ਸਾਖਤ ਕੀ ਪਿਤ ਨੈਨੋ ਡੀਠੀ ਅੰਮ੍ਰਿਤ ਕੌਣਾ ਜੀ ਵਿਖਿਆ ਮਿੱਠੀ ਵਿਖਿਆ ਅੰਮ੍ਰਿਤ ਕੌਣਾ ਜੀ ਵਿਖਿਆ ਮਿੱਠੀ ਵਿਖਿਆ ਮਿੱਠੀ ਮਨ ਦੀ ਖੁਰਾਕ ਐਸੀ ਹੈ ਕਿਉਂਕਿ ਮਨ ਕਰਕੇ ਉਹ ਰੋਗੀ ਹੈ ਸੱਸ ਕੂੜਿਆਰੀ ਰੱਜੈ ਕੂੜ ਜਿਉ ਵਿਸ਼ਤਾ ਕਾਂ ਖਾ ਕਾਂ ਬਿਲਕੀ ਹੈ ਅੰਦਰੋਂ ਵੀ ਕਾਲਾ ਹੈ ਬਾਹਰੋਂ ਵੀ ਕਾਲਾ ਹੈ ਬਹੁਤ ਸਾਰੇ ਐਸੇ ਨੇ ਜਿਹੜੇ ਇਹ ਕਹਿੰਦੇ ਹੈ ਵੀ ਸਾਡਾ ਮਨ ਨਹੀਂ ਲੱਗਦਾ ਕੋਈ ਇਹ ਨਹੀਂ ਕਹਿੰਦਾ ਕਿ ਜਦ ਮੈਂ ਗਾਣੇ ਸੁਣ ਰਿਹਾ ਸੀ ਗਲਤ ਜਾਂ ਫਿਲਮ ਦੇਖ ਰਿਹਾ ਸੀ ਉਸ ਵੇਲੇ ਮੈਨੂੰ ਨੀਂਦ ਆ ਗਈ ਜਾਂ ਮੇਰਾ ਮਨ ਨਹੀਂ ਲੱਗਾ ਇਹ ਮੈਂ ਗੁਰਮੁਖਾਂ ਦੀ ਨਹੀਂ ਗੱਲ ਕਰ ਰਿਹਾ ਦੂਜਿਆਂ ਦੀ ਕਰ ਰਿਹਾ ਉੱਥੇ ਕਿਉਂ ਮਨ ਉਹਦਾ ਲੱਗਦਾ ਚਾਹੇ ਸਾਰੀ ਰਾਤ ਉਸਨੂੰ ਜਾਗਣਾ ਪਵੇ ਕਿਉਂਕਿ ਉੱਥੇ ਉਸਦੇ ਮਨ ਦੀ ਖੁਰਾਕ ਉਸ ਨੂੰ ਮਿਲ ਰਹੀ ਹੈ ਜੋ ਚਾਹੁੰਦਾ ਉਹਨਾਂ ਗੱਲਾਂ ਨਾਲ ਇਹਦਾ ਮਨ ਦਾ ਤਾਲਮੇਲ ਬੈਠ ਰਿਹਾ, ਜੋ ਚਾਹੁੰਦਾ ਸੀ ਮਿਲ ਰਿਹਾ, ਇਸ ਨੂੰ ਦੇਖਣ ਵਾਸਤੇ, ਸੁਣਨ ਵਾਸਤੇ, ਖਾਣ ਵਾਸਤੇ ਸਭ ਕੁਛ ਮਿਲ ਰਿਹਾ ਇਸ ਨੂੰ। ਇਸ ਕਰਕੇ ਮਨ ਉੱਥੇ ਲੱਗਾ ਹੋਇਆ ਭਾਈ, ਦੂਜੇ ਪਾਸੇ ਮਨ ਨਹੀਂ ਲੱਗਦਾ। ਇੱਕ ਮਹਾਤਮਾ ਨੇ ਤਪੱਸਿਆ ਕੀਤੀ, ਤਪੱਸਿਆ ਪੂਰੀ ਹੋਈ, ਆਕਾਸ਼ਬਾਣੀ ਹੋਈ, ਦਸ ਮਹਾਤਮਾ ਕੀ ਚਾਹੀਦਾ। ਕਹਿੰਦੇ ਮਹਾਰਾਜ ਕਿਰਪਾ ਕਰੋ ਕਿ ਜਿਸ ਨੂੰ ਮੈਂ ਕਹਾਂ ਲਿਆਵਾਂ, ਤੁਸੀਂ ਆਪਣੇ ਵਿਕੁੰਠ ਧਾਮ ਚ ਉਹਨੂੰ ਥਾਂ ਦੇ ਦਿਓ। ਕਹਿੰਦੇ ਠੀਕ ਹੈ, ਜਿਸ ਨੂੰ ਤੁਸੀਂ ਲੈ ਆਓਗੇ ਮੈਂ ਜਗ੍ਹਾ ਦੇ ਦਿਆਂਗਾ। ਬੜਾ ਮਨ ਖੁਸ਼ ਹੋਇਆ ਵੀ ਮੈਂ ਤਾਂ ਸਾਰੀ ਦੁਨੀਆ ਹੀ ਲੈ ਜਾਣੀ ਵਿਕੁੰਠ ਧਾਮ ਵਿੱਚ। ਜਿਸ ਨੂੰ ਕਹੇ ਕਿ ਦੇਖੋ ਮੈਨੂੰ ਇਹ ਵਾਰ ਮਿਲ ਗਿਆ, ਬਚਨ ਮਿਲ ਗਿਆ, ਚਲੋ ਆ ਨਿਕਲੋ ਦੁੱਖਾਂ ਚੋਂ, ਤੁਹਾਨੂੰ ਵਿਕੁੰਠ ਧਾਮ ਚ ਲੈ ਚੱਲੀਏ। ਸਾਰੇ ਜਵਾਬ ਦੇਈ ਜਾਂਦੇ ਆ, ਕਹਿੰਦੇ ਸਾਨੂੰ ਕੋਈ ਲੋੜ ਨੀ ਵਿਕੁੰਠ ਧਾਮ ਦੀ, ਇੱਥੇ ਠੀਕ, ਇੱਥੇ ਠੀਕ। ਇੱਕ ਵਾਰ ਮਹਾਂਪੁਰਸ਼ ਬੈਠੇ ਕੋਠੀ, ਇੱਕ ਪੜ੍ਹੀ ਲਿਖੀ ਜੋੜੀ ਆ ਗਈ, ਸਿਆਣਾ ਸਰੀਰ ਬਜ਼ੁਰਗ, ਤਾਂ ਹੱਸਦੇ ਹੱਸਦੇ ਮਹਾਂਪੁਰਸ਼ ਕਹਿੰਦੇ ਵੀ ਤੁਸੀਂ ਕਿਤਾਬਾਂ ਵੀ ਲਿਖੀਆਂ, ਹੋਰ ਵੀ ਬਹੁਤ ਕੁਛ ਤੁਹਾਨੂੰ ਜਾਣਕਾਰੀ, ਹੁਣ ਤੁਹਾਨੂੰ ਖਿਆਲ ਆ ਰਿਹਾ ਕੋਈ ਮੁਕਤੀ ਦਾ? ਕਹਿੰਦੇ ਨਹੀਂ ਬਾਬਾ ਜੀ, ਮੁਕਤੀ ਨਾ ਹੋਵੇ, ਸਾਨੂੰ ਤਿਆਰ ਕਰੋ ਕਿ ਅਸੀਂ ਦੋਵੇਂ ਜਦੋਂ ਮਰੀਏ ਚੰਡੀਗੜ੍ਹ ਚ ਸਾਡਾ ਕੰਮ ਬਣ ਜਾਵੇ, ਇੱਥੇ ਜਨਮ ਹੋ ਜਾਵੇ ਸਾਡਾ, ਹੁਣ ਨਾਮ ਹੈ ਕੀ ਲੈਣਾ, ਸ਼ਾਇਦ ਤੁਹਾਨੂੰ ਪਤਾ ਹੀ ਹੋਵੇ। ਕਹਿੰਦੇ ਮਹਾਰਾਜ ਵੀ ਮੁਕਤੀ ਤੋਂ ਤਾਂ ਡਰਦਾ, ਤੇ ਇਹ ਵੀ ਕਰਿਓ ਆ ਮੇਰੀ ਜਿਹੜੀ ਵਾਈਫ ਹੈ ਇਹ ਵੀ ਮੈਂ ਵੀ ਅਸੀਂ ਮਰ ਕੇ ਨਾ ਸਾਡਾ ਜਨਮ ਚੰਡੀਗੜ੍ਹ ਹੀ ਹੋਵੇ। ਦੇਖੋ ਆ ਤੇ ਹਾਲਤ ਹੈ ਸਾਧ ਸੰਗਤ ਦੀ, ਉਹ ਕਿਤਾਬਾਂ ਲਿਖੀਆਂ, ਪ੍ਰਭੂ ਪ੍ਰਾਪਤੀ ਕਿਵੇਂ ਹੋਵੇ, ਹਉਮੈਂ ਦਾ ਤਿਆਗ ਕਿਵੇਂ ਹੋਵੇ, ਲੈ ਕਿਤਾਬਾਂ ਆ ਲਿਖੀਆਂ ਉਹਨੇ ਭਾਈ ਇੰਗਲਿਸ਼ ਦੇ ਵਿੱਚ, ਬਾਹਰ ਪਤਾ ਹੋਵੇ ਵੀ ਪਤਾ ਨੀ ਜਿਹਨੇ ਲਿਖੀਆਂ ਨੇ ਪਤਾ ਨੀ ਕਿੰਨਾ ਕੁ ਰੱਬ ਨੂੰ ਪਹੁੰਚਿਆ ਹੋਵੇਗਾ, ਪਰ ਆਪਣੀ ਬਿਰਤੀ ਇਸ ਤਰ੍ਹਾਂ ਦੀ, ਇਸ ਤਰ੍ਹਾਂ। ਇੱਕ ਜਗ੍ਹਾ ਉਹ ਚਲਾ ਗਿਆ, ਕਹਿੰਦੇ ਜੇ ਅਖੰਡ ਪਾਠ ਸਾਹਿਬ ਕਰਾਉਣਾ ਉਸੇ ਦੀ ਮੈਂ ਗੱਲ, ਮੈਂ ਕਿਹਾ ਤੁਸੀਂ ਅਖੰਡ ਪਾਠ ਸਾਹਿਬ ਕਾਹਦਾ ਕਰਾਉਣਾ? ਕਹਿੰਦੇ ਜਿਹੜੇ ਸਾਡੇ ਬਜ਼ੁਰਗ ਨੇ ਸਾਨੂੰ ਤੰਗ ਬੜਾ ਕਰਦੇ। ਮੈਂ ਕਿਹਾ ਵੀ ਕੀ ਅਰਦਾਸ ਕਰਨੀ ਹੈ? ਕਹਿੰਦੇ ਸਾਡੇ ਵੱਲੋਂ ਜੋ ਸ਼ਬਦ ਉਹਨੇ ਬੋਲੇ, ਕਹਿੰਦੇ ਉਹ ਵੱਡੇ ਜਾਣ ਟੱਠੇ ਖੂਹ ਚ। ਦੇਖੋ ਨਹੀਂ ਤੇ ਕਈ ਕਹਿੰਦੇ ਵੀ ਸਾਡੇ ਬਜ਼ੁਰਗ ਜਿਹੜੇ ਹੈ ਚਲੋ ਕਿਤੇ ਚੰਗੇ ਥਾਂ ਹੋਣ ਜਿੰਨਾ ਜਨਮ ਦਿੱਤਾ ਪਾਲਿਆ, ਪਰ ਜਿਹੜੇ ਉਹਦੇ ਵਰਲਡ ਹੈ, ਕਹਿੰਦਾ ਉਹ ਜਾਣ ਸਾਰੇ ਟੱਠੇ ਖੂਹ ਚ ਪਰ ਸਾਨੂੰ ਨਾ ਦਿਸਣ, ਬਸ ਗੱਲ ਖਤਮ ਹੈ ਸਾਨੂੰ ਦੀ। ਆ ਹੈ ਭਾਈ ਇਸ ਇੱਥੇ ਇੱਕ ਹੈ ਬੰਦਾ ਟਿਕਿਆ ਹੋਇਆ, ਅਜੇ ਆਮ ਬੰਦੇ ਦੀ ਗੱਲ ਨਹੀਂ, ਪੜ੍ਹਿਆ ਲਿਖਿਆ ਦੀ ਬਹੁਤ, ਵੀ ਸਾਨੂੰ ਇਹਨਾਂ ਮਹਾਂਪੁਰਸ਼ਾਂ ਦਾ ਵੀ ਸੰਗ, ਇਹਨਾਂ ਦਾ ਵੀ ਸੰਗ ਹੋਇਆ, ਇਹਨਾਂ ਦਾ ਵੀ ਸੰਗ ਹੋਇਆ, ਅਸੀਂ ਬੜੇ ਕੀਰਤਨ ਸੁਣੇ, ਬੜੇ ਦੀਵਾਨ ਸੁਣੇ, ਤੇ ਰਿਜ਼ਲਟ ਕੀ ਹੈ ਪਿਆਰਿਓ? ਵਾਸ਼ਨਾ ਨਹੀਂ ਅੰਦਰ ਖਤਮ ਹੋਈ, ਇਹ ਤਾਂ ਵਾਹਿਗੁਰੂ ਹੀ ਕਿਰਪਾ ਕਰੇ। ਕਹਿ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬੋਰ ਨਾ ਪਵ ਚਲ ਫਿਰ। ਇਹ ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੁਸੀਂ ਹੀ ਕਿਰਪਾ ਕਰਕੇ ਕੱਢ ਲਓ, ਨਹੀਂ ਤੇ ਜੀਵ ਨਹੀਂ ਜੇ ਨਿਕਲਦਾ। ਬੋਰ ਨਾ ਪਵ ਚਲ ਫੇਰਾ, ਬੋਰ ਨਾ ਪਵ ਚਲ ਫੇਰਾ, ਬੋਰ ਨਾ ਪਵ ਚਲ ਫੇਰਾ, ਬੋਰ ਨਾ ਪਵ ਚਲ ਫੇਰਾ। ਪਵ ਜਿਲ ਫੇਰਾ, ਬਹੁਰ ਨਾ ਪਵ ਜਿਲ ਫੇਰਾ, ਬਹੁਰ ਨਾ ਪਵ ਜਿਲ ਫੇਰਾ, ਬਹੁਰ ਨਾ ਪਵ ਜਿਲ ਫੇਰਾ। ਨਾ ਪਵ ਜਿਲ ਫੇਰਾ, ਬੋਹਰ ਨਾ ਪਵ ਜਿਲ ਫੇਰਾ, ਬੋਹਰ ਨਾ ਪਵ ਜਿਲ ਫੇਰਾ, ਬੋਹਰ ਨਾ ਪਵ ਜਿਲ ਫੇਰਾ। ਸਨੋਰੇ ਸੰਤੋ ਖੇਤ ਹੀ ਕਰੋ ਨਵੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁ ਨਾ ਪਵ ਜਿਲ। ਸਤਿਗੁਰੂ ਰਹਿਮਤ ਕਰਨ ਕਿਰਪਾ ਕਰ, ਇਹ ਜਿਹੜਾ ਜੀਵ ਹੈ ਪਿਆਰੇ ਦੀਆਂ ਵਾਸ਼ਨਾਵਾਂ ਨੇ ਖਤਮ ਹੁੰਦੀਆਂ। ਭਗਵਾਨ ਸ਼੍ਰੀ ਰਾਮ ਚੰਦਰ ਬੈਠੇ ਹੈ, ਪਾਸ ਉਹਨਾਂ ਦੇ ਗੁਰੂ ਵਸ਼ਿਸ਼ਟ ਬੈਠੇ ਹੈ, ਕਥਾ ਹੋ ਰਹੀ ਹੈ, ਸਾਰੇ ਬੜੇ ਧਿਆਨ ਦੇ ਨਾਲ ਸਰਵਣ ਕਰ ਰਹੇ ਨੇ, ਕਿਸੇ ਦੇ ਉੱਚੀ ਸਾਹ ਦੀ ਆਵਾਜ਼ ਨਹੀਂ ਆਉਂਦੀ। ਅਚਾਨਕ ਸ਼੍ਰੀ ਰਾਮ ਚੰਦਰ ਜੀ ਦਾ ਧਿਆਨ ਸਾਹਮਣੇ ਥੰਮ ਤੇ ਪਿਆ, ਕੀ ਦੇਖਿਆ, ਇੱਕ ਕੀੜਾ ਹੈ ਜਿਸ ਦੀਆਂ ਪਿਛਲੀਆਂ ਲੱਤਾਂ ਟੁੱਟੀਆਂ ਹੋਈਆਂ ਨੇ, ਉਹ ਥੰਮ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ, ਥੋੜਾ ਚੜ੍ਹਦਾ ਡਿੱਗਦਾ, ਚੜ੍ਹਦਾ ਡਿੱਗਦਾ। ਉਸ ਨੂੰ ਦੇਖ ਕੇ ਸ਼੍ਰੀ ਰਾਮ ਚੰਦਰ ਜੀ ਖੇਡ ਖੜਾ ਕੇ ਹੱਸ ਪਏ। ਪਾਸ ਬੈਠੇ ਗੁਰੂ ਸ਼ਿਸ਼ ਜੀ ਕਹਿੰਦੇ, ਰਾਮ ਜੀ ਕਥਾ ਹੋ ਰਹੀ ਹੈ, ਭਗਤ ਜਨ ਬੜੇ ਧਿਆਨ ਨਾਲ ਸਰਵਣ ਕਰ ਰਹੇ ਨੇ, ਕਿਸੇ ਦੇ ਉੱਚੀ ਸਾਹ ਦੀ ਆਵਾਜ਼ ਨਹੀਂ ਆ ਰਹੀ, ਤੁਸੀਂ ਅਚਾਨਕ ਕਿਉਂ ਹੱਸੇ ਹੋ? ਇਸ ਦਾ ਮਤਲਬ ਇਹ ਨਹੀਂ ਕਿ ਵਸ਼ਿਸ਼ ਜੀ ਨੂੰ ਪਤਾ ਨਹੀਂ ਸੀ, ਉਹ ਤਾਂ ਇਸ ਭੇਦ ਨੂੰ ਖੋਲਣਾ ਚਾਹੁੰਦੇ ਨੇ। ਸ਼੍ਰੀ ਰਾਮ ਚੰਦਰ ਨੂੰ ਪੁੱਛਿਆ, ਸ਼੍ਰੀ ਰਾਮ ਚੰਦਰ ਕਹਿਣ ਲੱਗੇ, ਗੁਰਦੇਵ ਉਹ ਜੋ ਕੀੜਾ ਹੈ ਨਾ ਸਾਹਮਣੇ, ਮੈਂ ਉਸ ਨੂੰ ਦੇਖ ਕੇ ਹੱਸਿਆ। ਗੁਰੂ ਵਸ਼ਿਸ਼ ਜੀ ਕਹਿੰਦੇ, ਰਾਮ ਜੀ ਉਸ ਕੀੜੇ ਵਿਚਾਰੇ ਦੀਆਂ ਪਿਛਲੀਆਂ ਲੱਤਾਂ ਟੁੱਟੀਆਂ ਹੋਈਆਂ, ਥੰਮ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ, ਬਾਰ ਬਾਰ ਚੜ੍ਹਦਾ ਹੈ ਡਿੱਗਦਾ ਹੈ, ਚੜ੍ਹਦਾ ਹੈ ਡਿੱਗਦਾ, ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ? ਸ਼੍ਰੀ ਰਾਮ ਚੰਦਰ ਕਹਿੰਦੇ, ਮਹਾਰਾਜ ਗੁਰਦੇਵ ਮੈਂ ਇਸ ਕਰਕੇ ਨਹੀਂ ਹੱਸਿਆ ਕਿ ਕੀੜੇ ਦੀਆਂ ਲੱਤਾਂ ਟੁੱਟੀਆਂ ਨੇ, ਮੈਂ ਇਸ ਕਰਕੇ ਹੱਸਿਆ ਕਿ ਇਹ ਕੀੜਾ ਅੱਜ ਤੋਂ ਪਹਿਲਾਂ 14 ਵਾਰ ਸੁਰਗ ਦਾ ਰਾਜਾ ਇੰਦਰ ਬਣ ਚੁੱਕਾ, ਪੂਰਾ ਗੁਰੂ ਨਾਮ ਮਿਲਣ ਕਰਕੇ ਕੀੜੇ ਦੀ ਜੂਨ ਵਿੱਚ ਭਟਕ ਰਿਹਾ ਹੈ, ਇਹਦੇ ਅੰਦਰੋਂ ਵਾਸ਼ਨਾ ਨਹੀਂ ਖਤਮ ਹੋਈ, ਅਜੇ ਵੀ ਉਹੀ ਵਾਸ਼ਨਾ ਹੈ ਕਿ ਜਦੋਂ ਮੈਨੂੰ ਮਨੁੱਖ ਜਨਮ ਮਿਲੇਗਾ ਮੈਂ 100 ਜਗ ਸੰਪੂਰਨ ਕਰਕੇ ਤੇ ਸਵਰਗ ਦਾ ਰਾਜ ਫੇਰ ਲੈਣਾ ਹੈ। ਵਾਸ਼ਨਾ ਨਹੀਂ ਖਤਮ ਹੁੰਦੀ, ਅੰਦਰ ਵਾਸ਼ਨਾ ਹੈ। ਮਹਾਂਪੁਰਸ਼ ਇੱਕ ਸਾਫ ਹੀ ਸੁਣਾਇਆ ਕਰਦੇ, ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਮਰਦਾਨਾ ਜਾ ਰਹੇ, ਇੱਕ ਬਜ਼ੁਰਗ ਖੂਹ ਚਲਾ ਰਿਹਾ ਤਾਂ ਆਪ ਜੀ ਦਰਖਤਾਂ ਥੱਲੇ ਬੈਠੇ, ਇਸ ਬਜ਼ੁਰਗ ਨੇ ਪ੍ਰਸ਼ਾਦਾ ਲਿਆਂਦਾ, ਗੁਰੂ ਮਹਾਰਾਜ ਛਕਾਇਆ। ਭਾਈ ਮਰਦਾਨਾ ਜੀ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨਾ ਇਸ ਬਜ਼ੁਰਗ ਬਾਬੇ ਦਾ ਭਲਾ ਕਰਨਾ, ਜਾਂ ਉਸ ਨੂੰ ਕਹੋ ਕਲੇਸ਼ ਨਾ ਇੰਨਾ ਕਰੇ, ਕਿਉਂਕਿ ਐਸੀ ਅਵਸਥਾ ਦੇ ਵਿੱਚ ਜਿਹੜੇ ਗੁਰਮੁਖ ਨੇ ਪਿਆਰੇ, ਉਹ ਚਾਹੇ ਉਹਦਾ ਬਚਪਨ ਹੋਵੇ, ਚਾਹੇ ਜਵਾਨੀ ਹੋਵੇ, ਚਾਹੇ ਬੁਢੇਪਾ ਹੋਵੇ, ਉਹਨਾਂ ਦਾ ਜਿਹੜਾ ਜੀਵਨ ਹੁੰਦਾ ਉਹ ਤਾਂ ਹੁੰਦਾ ਇੱਕ ਰਸ, ਚਾਹੇ ਬਚਪਨ ਹੈ, ਚਾਹੇ ਜਵਾਨੀ ਹੈ, ਤੇ ਚਾਹੇ ਬੁਢੇਪਾ ਹੈ ਸਰੀਰ ਦਾ, ਉਹਨਾਂ ਦਾ ਜੀਵਨ ਇੱਕ ਰਸ ਹੈ। ਪਰ ਜਿਹੜਾ ਨਾਮ ਤੋਂ ਹੀਣਾ ਮਨੁੱਖ ਹੈ ਨਾ, ਉਹ ਜਦੋਂ 60 ਸਾਲ ਤੋਂ ਉੱਪਰ ਉਮਰ ਹੋ ਜਾਂਦੀ ਹੈ ਨਾ, ਫੇਰ ਉਹਦੀ ਕੁਰਕ ਬਿਰਤੀ ਹੁੰਦੀ ਹੈ। ਪਹਿਲੀ 40 ਸਾਲ ਤੋਂ ਲੈ ਕੇ 60 ਸਾਲ ਤੱਕ ਗਧਾ ਬਿਰਤੀ, ਭਾਵ ਗਧਾ ਬਿਰਤੀ ਦਾ ਮਤਲਬ ਜ਼ਿੰਮੇਦਾਰੀਆਂ ਦਾ ਪਾਰਟ ਹੁੰਦਾ, ਆਹ ਕਰ ਲਈਏ, ਪਰਿਵਾਰ ਵਾਲਾ ਬਣ ਗਿਆ, ਦਿਨ ਰਾਤ ਲੱਗਾ ਹੋਇਆ, ਖਪ ਖਪ ਕੇ ਮਰਦਾ ਹੈ, ਦਿਨ ਰਾਤ ਲੱਗਾ ਹੋਇਆ ਜਿਵੇਂ ਗਧਾ ਪਾਰਟ ਹੁੰਦਾ। ਫੇਰ 60 ਸਾਲ ਦੀ ਜਦੋਂ ਉਮਰ ਹੋ ਜਾਂਦੀ ਹੈ, 60 ਸਾਲ ਤੋਂ ਲੈ ਕੇ 80 ਤੱਕ ਕੁੱਕਰ ਬਿਰਤੀ ਹੈ, ਕਲਪਦਾ ਹੈ, ਪਰਿਵਾਰ ਨੂੰ ਤੰਗ ਕਰਦਾ, ਜੋ ਮੈਂ ਕਹਿੰਦਾ ਉਹ ਕਰੋ, ਬੱਚੇ ਆਖੇ ਲੱਗਦੇ, ਉਹ ਆਪਣੇ ਹਿਸਾਬ ਨਾਲ ਚੱਲਣਾ ਚਾਹੁੰਦੇ ਆ, ਬਹੁਤ ਘਰਾਂ ਵਿੱਚ ਇਹੀ ਕਲੇਸ਼ ਹੈ।
ਉਹ ਕਈ ਵਾਰ ਕਹਿੰਦੇ ਆ ਜੀ ਆਹ ਬੱਚੇ ਸਾਡੇ ਆਖੇ ਨਹੀਂ ਲੰਘਦੇ। ਭਾਈ ਤੁਸੀਂ ਇਹਨਾਂ ਦੇ ਆਖੇ ਲੱਗ ਜਾਓ, ਉਹਨਾਂ ਦੀ ਗੱਲ ਤਾਂ ਸੁਣੋ, ਹੋ ਸਕਦਾ ਹੈ ਬੱਚਿਆਂ ਦੀ ਵਿਚਾਰ ਤੁਹਾਡੇ ਨਾਲ ਚੰਗੀ ਹੋਵੇ। ਦੇਖੋ ਵੀ ਜਿਹੜੀ ਵਿਚਾਰ ਬੱਚੇ ਸਲਾਹ ਦਿੰਦੇ ਹੈ ਉਹਦੀ ਵਿਚਾਰ ਕਰੋ, ਹੋ ਸਕਦਾ ਤੁਹਾਡੇ ਨਾਲ ਉਹਨਾਂ ਦੇ ਖਿਆਲ ਚੰਗੇ ਹੋਣ, ਉਹ ਉੱਨਤੀ ਕਰਨਾ ਚਾਹੁੰਦੇ ਆ, ਤਰੱਕੀ ਕਰਨਾ ਚਾਹੁੰਦੇ ਆ, ਚੰਗੇ। ਤੁਸੀਂ ਆਪਣੀ ਜਿੱਦ ਕਿਉਂ ਨਹੀਂ ਛੱਡਦੇ? ਨਹੀਂ ਛੱਡਦੇ ਬਹੁਤ ਸਾਰੇ। ਕਈ ਜਗ੍ਹਾ ਐਸਾ ਹੈ ਕਹਿਣਗੇ ਵੀ ਨਹੀਂ ਮੈਂ ਬੱਚਿਆਂ ਨੂੰ ਜ਼ਮੀਨ ਵੰਡ ਕੇ ਨਹੀਂ ਦੇਣੀ, ਜਦੋਂ ਮੈਂ ਮਰਾਂਗਾ ਫੇਰ ਦੇਖੀ ਜਾਏਗੀ। ਹੁਣ ਉਹ ਬੱਚੇ ਨੌਵਾਂ ਪੋਤਰੇ ਕੀ ਕਹਿੰਦੇ ਆ ਵੀ ਬਾਪੂ ਸਾਡਾ ਕਦੋਂ ਮਰੇਗਾ? ਇਹੀ ਹੈ। ਇੱਕ ਜਗ੍ਹਾ ਇਸੇ ਤਰ੍ਹਾਂ ਹੋਇਆ, ਕਰੀਬ 12-14 ਸਾਲ ਦੀ ਗੱਲ ਹੈ। ਕਹਿੰਦੇ ਅਸੀਂ ਬੜੇ ਦੁਖੀ ਆ, ਸਾਨੂੰ ਹਿੱਸਾ ਨਹੀਂ ਮਿਲ ਰਿਹਾ, ਸ਼ਹਿਰ ਸਾਡੀ ਜ਼ਮੀਨ ਹੈ, ਵੀ ਬਾਪੂ ਸਭ ਹੀ ਹੈ, ਸਾਡੀ ਅਰਦਾਸ ਕਰੋ, ਹੋਰ ਨਹੀਂ ਤੇ ਸਾਡਾ ਬਾਪੂ ਹੀ ਮਰ ਜਾਵੇ। ਦੱਸੋ ਆਹ ਵੀ ਅਰਦਾਸਾਂ ਅਸੀਂ ਕਰਨੀਆਂ ਨੇ? ਕਹਿੰਦੇ ਸਾਡਾ ਦਾਦਾ ਹੀ ਮਰ ਜਾਵੇ। ਕਿਉਂ? ਜਿਉਂਦੇ ਹਿੱਸਾ ਨਹੀਂ ਦਿੰਦੇ ਆਪਣਾ। ਜਿਵੇਂ ਸੱਪ ਜਿਹੜਾ ਨਾ ਕੁੰਡਲੀ ਮਾਰ ਕੇ ਬੈਠਾ ਹੁੰਦਾ, ਉਹ ਫਿਰ ਦੇਖਦੇ ਆ ਭਾਈ ਵੀ ਇਹ ਕਦੋਂ ਜਾਊਗਾ, ਕਦੋਂ ਮਿਲੇਗਾ। ਦੋ ਪ੍ਰਸ਼ਾਦੇ ਛਕਣੇ ਆ। ਕਿਉਂ ਆਪਣੇ ਉੱਤੇ ਏਡੀ ਵੱਡੀ ਬੋਝ ਵੰਡ ਕੇ ਉਹ ਭਾਈ ਰੱਖਦੇ ਆ? ਭਾਈ ਜੇ ਬੱਚੇ ਸਿਆਣੇ ਆ, ਉਹਨਾਂ ਨੇ ਅੱਗੋਂ ਤਰੱਕੀ ਕਰਨੀ ਹੈ, ਕਰਨ ਦਿਓ। ਪਰ ਸਵਾਹ ਹੁੰਦਾ ਕਲਪਣਾ, ਉਹ ਕੂਕਰ ਬਿਰਤੀ ਹੈ ਭਾਈ, ਕਲਪਣਾ ਆਪਣੇ ਆਪ ਨੂੰ ਦੁਖੀ ਕਰਨਾ। ਜਿਹੜੇ ਤਾਂ ਗੁਰਮੁਖ ਨਾਮ ਜਪਦੇ ਨੇ ਪਿਆਰਿਓ, ਉਹ ਨਾਮ ਨਾਲ ਜੁੜੇ ਨੇ, ਉਹ ਐਸੀ ਕਲਪਨਾ ਵਿੱਚ ਨਹੀਂ ਪੈਂਦੇ, ਪਰੇਸ਼ਾਨ ਨਹੀਂ ਕਿਸੇ ਨੂੰ ਕਰਦੇ। ਫਿਰ ਜੇ ਪਰਿਵਾਰ ਚਾਹੁੰਦਾ ਚੰਗਾ ਭਾਈ। ਇੱਕ ਮਹਾਤਮਾ ਸਨ ਕੁੱਲੀ ਵਾਲੇ ਸੰਤ, ਉਹਨਾਂ ਨੂੰ ਕਹਿੰਦੇ ਸੀ ਸੰਤ ਬਾਬਾ ਦਰਸ਼ਨ ਸਿੰਘ ਜੀ, ਕੰਨੂ ਕੇ ਕਾਲਿਆਂ ਵਾਲੇ, ਅੰਮ੍ਰਿਤਸਰ ਸਾਹਿਬ ਤੋਂ ਥੋੜਾ ਨੇੜੇ ਸਥਾਨ ਹੁੰਦਾ, ਯੂਪੀ ਜਾਇਆ ਕਰਦੇ, ਤੇ ਕਮਾਈ ਵਾਲੇ ਮਹਾਂਪੁਰਸ਼, ਰਹਿਤ ਮਰਿਆਦਾ ਦੇ ਵਿੱਚ ਉਹ ਬਹੁਤ ਪੱਕੇ ਸਨ ਭਾਈ। ਇੱਕ ਵਾਰ ਯੂਪੀ ਬੈਠੇ ਤਾਂ ਇੱਕ ਕਵੀਸ਼ਰ ਆ ਗਿਆ, ਤਾਂ ਉਹ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਤੇ ਬਹਿ ਰਿਹਾ। ਉਹ ਪਤਾ ਕੀ ਕਹਿੰਦੇ? ਉਹ ਕਹਿੰਦੇ ਅੱਗੇ ਪਤਾ ਨੀ ਤੇਰਾ ਕੀ ਹਾਲ ਹੈ, ਉਹ ਨਾ ਪਿੱਠ ਕਰ, ਉਹ ਸੱਚੇ ਪਾਤਸ਼ਾਹ ਨਾ ਪਿੱਠ ਕਰ, ਕੀ ਕਰਨ ਡਿਆ ਇੱਧਰ, ਨਾ ਪਿੱਠ ਕਰ। ਬੜਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਦੇ ਹਰ ਔਰ ਗੁਰਮਤੇ। ਤਾਂ ਉਹਨਾਂ ਨੇ ਆਪ ਵਚਨ ਦੱਸਿਆ, ਕਹਿੰਦੇ ਸਾਡੇ ਬੱਚੇ ਸਾਨੂੰ ਕਹਿੰਦੇ ਜੀ ਸਾਨੂੰ ਆ ਵੰਡ ਕੇ ਦਿਓ। ਕਹਿੰਦੇ ਅਸੀਂ ਕਿਹਾ ਅਸੀਂ ਉਸਤਰਿਆਂ ਦੀ ਮਾਂ ਤੋਂ ਕੀ ਕਰਨਾ, ਚੱਕੋ ਆਪਣਾ ਸਭ ਕੁਛ, ਸਭ ਚੱਕੋ। ਜੇ ਤੁਸੀਂ ਇਹ ਚਾਹੁੰਦੇ ਹੋ ਵੀ ਸਾਡਾ ਬਜ਼ੁਰਗ ਸਾਨੂੰ ਦੇਵੇ ਅਸੀਂ ਕਰੀਏ, ਤੇ ਅਸੀਂ ਕੀ ਕਰਨਾ? ਅਸੀਂ ਤੇ ਚਾਹੁੰਦੇ ਅੱਗੇ, ਅਸੀਂ ਤੇ ਤੁਹਾਨੂੰ ਉਡੀਕਣ ਡਿਆ ਵੀ ਕਦੋਂ ਤੁਸੀਂ ਮੰਗੋ। ਅਸੀਂ ਉਸਤਰਿਆਂ ਦੀ ਮਾਲਾ ਤੋਂ ਕੀ ਕਰਨਾ ਭਾਈ, ਆ ਸਾਰਾ ਸੰਭ ਚੱਕੋ ਭਾਈ। ਪਰ ਦੂਸਰੇ ਪਾਸੇ ਜਿਹੜੇ ਨਾਮ ਤੋਂ ਹੀਣੇ ਆ ਭਾਈ, ਉਹ ਫਿਰ ਕਲੇਸ਼ ਕਰਦੇ ਆ। ਉਹਦੇ ਇੱਕ ਦੋ ਹੁੰਦੇ, ਇੱਕ ਤੋਂ ਹੁੰਦੇ ਆ ਜਿਹੜੇ ਕਹਿੰਦੇ ਆ ਵੀ ਸਾਡੇ ਬੱਚੇ ਜਾਇਦਾਦ ਕਿਤੇ ਖਤਮ ਨਾ ਕਰ ਦੇਣ, ਕਿਤੇ ਨਸ਼ਿਆਂ ਵਿੱਚ ਨਾ ਲੱਗ ਜਾਣ, ਉਹ ਤੇ ਸਿਆਣੇ ਹੁੰਦੇ ਬਜ਼ੁਰਗ। ਇੱਕ ਉਹ ਹੁੰਦੇ ਆ ਵੀ ਨਹੀਂ, ਮੈਂ ਸਭ ਕੁਛ ਮੈਂ ਹੀ ਸੰਭਾਲ ਕੇ ਰੱਖਣਾ। ਇਹ ਦੋਵੇਂ ਵਿਚਾਰਾਂ ਨੇ ਪਿਆਰੇ, ਜੇ ਪਤਾ ਬੱਚੇ ਲੈਕ ਨਹੀਂ ਉਹ ਸੰਭਾਲ ਕੇ ਰੱਖਣਾ ਕਰਨਾ, ਜੇ ਪਤਾ ਬੱਚੇ ਲੈਕ ਨੇ ਭਾਈ ਫਿਰ ਉਹਨਾਂ ਨੂੰ ਜ਼ਿੰਮੇਦਾਰੀ ਦੇ ਦੇਣੀ ਕਰਨੀ। ਇਹ ਹੁਣ ਬਜ਼ੁਰਗ ਕਲਪਦਾ ਨਾਲੇ ਖੂਹ ਚਲਾ ਰਿਹਾ। ਗੁਰੂ ਨਾਨਕ ਸਾਹਿਬ ਕਹਿੰਦੇ ਜਾਓ ਮਰਦਾਨਾ ਜੀ, ਲਿਆਓ ਇਸ ਬਾਬੇ ਨੂੰ, ਉਹਨੂੰ ਕਹੋ ਤੇਰੀ ਮੁਕਤੀ ਕਰੀ ਹੈ। ਜਿਸੇ ਭਾਈ ਮਰਦਾਨਾ ਜੀ ਕਹਿੰਦੇ ਬਜ਼ੁਰਗੋ ਇੰਨੀ ਕਲਪਨਾ ਨਾ ਕਰੋ, ਤੁਸੀਂ ਇੰਨੀ ਕਲਪਨਾ ਨਾ ਕਰੋ, ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਨੂੰ ਬੁਲਾਉਂਦੇ ਹੈ ਤੇ ਕਹਿੰਦੇ ਆਓ ਤੁਹਾਡੀ ਮੁਕਤੀ ਕਰੀਏ, ਦੁੱਖਾਂ ਤੋਂ ਤੁਸੀਂ ਬਰੀ ਹੋ ਜਾਓਗੇ। ਮਹਾਂਪੁਰਸ਼ ਕਿਆ ਕਰਦੇ? ਕਹਿੰਦੇ ਉਹ ਬਜ਼ੁਰਗ ਕਹਿਣ ਲੱਗਾ ਮਰਦਾਨਿਆ ਵੀ ਮੈਂ ਤੁਹਾਡੇ ਨਾਲ ਕੀ ਮਾੜਾ ਕੀਤਾ, ਨਾਲੇ ਤੁਹਾਨੂੰ ਪ੍ਰਸ਼ਾਦਾ ਛਕਾਇਆ, ਨਾਲੇ ਤੁਸੀਂ ਮੇਰੀ ਮੁਕਤੀ ਕਰਦੇ। ਮੁਕਤੀ ਦਾ ਹੀ ਨਹੀਂ ਕਈਆਂ ਨੂੰ ਪਤਾ ਭਾਈ, ਮੁਕਤੀ ਹੁੰਦੀ ਕੀ ਹੈ? ਕਈ ਮਰਨ ਨੂੰ ਹੀ ਮੁਕਤੀ ਸਮਝਦੇ ਆ ਵੀ ਇਹਨੇ ਸਾਨੂੰ ਮਾਰ ਦੇਣਾ, ਬਸ ਮੁਕਤੀ ਦਾ ਹੀ ਨਹੀਂ ਪਤਾ। ਉਹ ਮੁਕਤੀ ਹੈ ਪਿਆਰਿਓ ਜਿਹੜੀ ਸਰੀਰ ਦੇ ਹੁੰਦਿਆਂ ਦੇਹ ਵਿੱਚ ਰਹਿੰਦਿਆਂ ਮੁਕਤ ਹੋ ਜਾਣਾ। ਜਿਹੜਾ ਸਰੀਰ ਦੇ ਵਿੱਚ ਰਹਿੰਦਾ ਮੁਕਤ ਨਹੀਂ ਹੋਇਆ, ਮਰਨ ਤੋਂ ਬਾਅਦ ਮੁਕਤ ਕਿਵੇਂ ਹੋਏਗਾ? ਪਰ ਸਮਝ ਕਿਸੇ ਵਿਰਲੇ ਨੂੰ ਹੈ ਇਸ ਗੱਲ ਦੀ ਪਿਆਰਿਓ। ਤਾਂ ਹੀ ਤਾਂ ਮਾਰੇ ਕਹਿੰਦੇ ਨੇ ਇਕਨਾਂ ਨੂੰ ਸਭ ਸੂਝੀ ਆਈ ਇੱਕ ਫਿਰਦੇ ਬੇਪਰਵਾਹ। ਧੰਨ ਉਹ ਨੇ ਪਿਆਰਿਓ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਕਿ ਮੁਕਤੀ ਕੀ ਚੀਜ਼ ਹੈ, ਨਹੀਂ ਤੇ ਸਾਰਾ ਸੰਸਾਰ ਭੁੱਲਿਆ ਫਿਰਦਾ ਹੈ। ਇੱਕ ਨਾਂ ਨੂੰ ਸੋਝੀ ਆ ਗਈ ਹੈ, ਇੱਕ ਨਾਂ ਨੂੰ ਸੋਝੀ ਆ ਗਈ ਹੈ, ਇੱਕ ਨਾਂ ਨੂੰ
ਸੋਝੀ ਆ ਗਈ ਹੈ, ਇੱਕ ਨਾਨੂ ਸੋਝੀ ਆ ਗਈ ਹੈ, ਇੱਕ ਫਿਰ ਦੇਵੇ ਪੁਰਵਾ, ਇੱਕ ਨਾਨੂ ਸੋਝੀ ਆ ਗਈ ਹੈ, ਇੱਕ ਨਾਨੂ ਸੋਝੀ ਆ ਗਈ ਹੈ, ਇੱਕ ਫਿਰ ਦੇ ਬੇਪਰਵਾ, ਇੱਕ ਨਾਨੂ ਸੋਝੀ ਆ ਗਈ ਹੈ, ਇੱਕ ਨਾਨੂ ਸੋਝੀ ਆ ਗਈ ਹੈ, ਫਰੀਦਾ ਮੌਤੇ ਦਾ ਬੰਨਾ ਇਹ ਵੈ ਦਿਸ਼ਾ, ਜਿਉਂ ਦਰਿਆ ਵੈਟਾ, ਅੱਗੇ ਦੋਜ਼ਖ ਤੇ ਪਿਆ ਸੁਣੀਐ ਹੂਰ ਪਵੈ ਕਹਾ, ਇੱਕ ਨਾਨੂ ਸਭ ਸੂਝੀ ਆਈ, ਇੱਕ ਫਿਰ ਦੇ ਵੇ ਪਰਵਾਹ। ਤਨ ਉਹ ਪਿਆਰਿਓ ਜਿਨ੍ਹਾਂ ਨੂੰ ਸੂਝੀ ਆ ਗਈ ਕਿ ਇਹ ਜਿਹੜਾ ਮਨੁੱਖ ਜਨਮ ਹੈ ਪੂਰੇ ਗੁਰੂ ਦੇ ਲੜ ਲੱਗ ਕੇ ਤੇ ਜਨਮ ਮਰ ਤੋਂ ਛੁਟਕਾਰਾ ਪਾਉਣਾ, ਸਦਾ ਵਾਸਤੇ ਮੁਕਤ ਹੋਣਾ ਹੈ, ਐਸੀ ਸੂਝੀ ਜਿਨ੍ਹਾਂ ਨੂੰ ਆ ਗਈ। ਦੂਸਰੇ ਜਿਹੜੇ ਹੈ ਉਹ ਮਰਨ ਨੂੰ ਹੀ ਸਮਝਦੇ ਵੀ ਇਹਨਾਂ ਸਾਨੂੰ ਮਾਰ ਦੇਣਾ, ਖਰੇ ਮਰਨ ਨੂੰ ਮੁਕਤੀ ਕਹਿੰਦੇ। ਇਹ ਬਜ਼ੁਰਗ ਕਹਿੰਦਾ ਮੇਰਾ ਕੀ ਕਸੂਰ ਹੈ। ਭਾਈ ਮਰਦਾਨਾ ਜੀ ਨੇ ਜਾ ਕੇ ਦੱਸਿਆ, ਮਾਰ ਕਹਿੰਦੇ ਅਜੇ ਸਮਾਂ ਨਹੀਂ ਇਹਦਾ, ਚਲੋ ਚੱਲੀਏ। ਜਿਸ ਵੇਲੇ ਸਮਾਂ ਆਇਆ, ਅੰਦਰ ਮੋਹ ਹੈ, ਵਾਸ਼ਨਾ ਹੈ, ਘਰ ਵਿਚ ਸੁਰਤ ਰਹਿ ਗਈ ਤੇ ਘਰ ਦੇ ਵਿਚ ਗਊ ਦਾ ਵੱਛਾ ਬਣ ਗਿਆ। ਵੱਡਾ ਹੋਇਆ, ਮੁੰਡਿਆਂ ਨੇ ਹਲ ਅੱਗੇ ਜੋ ਲਿਆ, ਸੱਚੇ ਪਾਤਸ਼ਾਹ ਚਲਦੇ ਚਲਦੇ ਆਏ ਇਸ ਰਸਤੇ, ਦੇਖਿਆ ਬਲਦ ਬਣਿਆ ਹੋਇਆ, ਇਹਦੀ ਸੁਰਤ ਨੂੰ ਛੇੜਿਆ ਵੀ ਦੇਖ ਤੂੰ ਇਸ ਘਰ ਦਾ ਮਾਲਕ ਸੀ, ਅੱਜ ਤੂੰ ਬਲਦ ਬਣਿਆ ਹੋਇਆ, ਬੈਲ ਬਣਿਆ ਹੋਇਆ, ਤੇਰੀ ਮੁਕਤੀ ਕਰੀਏ, ਤੇਰਾ ਛੁਟਕਾਰਾ ਕਰੀਏ ਤੂੰ। ਕਹਿਣ ਲੱਗਾ ਮਹਾਰਾਜ, ਸਿਰ ਫੇਰਿਆ ਇਸਨੇ, ਹਲਾਇਆ ਵੀ ਮੇਰੀ ਮੁਕਤੀ ਨਾ ਕਰਿਆ, ਸਾਰੀ ਵਾਹੀ ਮੇਰੇ ਸਿਰ ਤੇ ਹੈ, ਬੱਚਾ ਪਰਿਵਾਰ ਸਾਰੇ ਬੱਚੇ ਭੁੱਖੇ ਮਰ ਜਾਣਗੇ, ਮੈਂ ਹਲਾਂ ਚ ਚੱਲਦਾ ਬਹੁਤ ਆ, ਔਰ ਜਦੋਂ ਮੈਨੂੰ ਘਰ ਲੈ ਕੇ ਜਾਂਦੇ ਜਾਂ ਖੂਹ ਤੇ ਖੁਰਲੀ ਤੇ ਬੰਨਦੇ ਹੈ, ਮੈਂ ਪਿੱਛੇ ਖਲੋ ਜਾਂਦਾ, ਦੂਸਰੇ ਬਲਦ ਚਾਰਾ ਖਾ ਕੇ ਜਿਹੜਾ ਛੱਡਦੇ ਆ ਨਾ, ਮੈਂ ਉਹ ਖਾਣਾ ਵੀ ਮੇਰੇ ਮੁੰਡਿਆਂ ਨੂੰ ਬਹੁਤੀ ਮਿਹਨਤ ਨਾ ਕਰਨੀ ਪਵੇ। ਮਾਰੇ ਕਹਿੰਦੇ ਅੱਛਾ ਫਿਰ ਕਰ ਲੈ ਹੋਰ ਜੋ ਕਰਨਾ ਹੀ ਪਾਏ। ਅੰਤ ਸਮਾਂ ਆਇਆ, ਸੁਰਤੀ ਘਰ ਚ ਰਹਿ ਗਈ, ਕੁੱਤੀ ਦਾ ਕਤੂਰਾ ਬਣ ਗਿਆ, ਹੁਣ ਕੁੱਤਾ ਬਣ ਕੇ ਰਾਖੀ ਕਰਦਾ ਭਾਈ। ਸੱਚੇ ਪਾਤਸ਼ਾਹ ਲੰਘਦੇ ਲੰਘਦੇ ਆਏ, ਦੇਖਿਆ ਇਹਨੇ ਪਛਾਣ ਲਿਆ, ਵੱਢਣ ਪਿਆ ਮਹਾਰਾਜ ਨੂੰ ਵੀ ਇਹਨਾਂ ਫੇਰ ਕੱਖ ਨਾ ਵੀ ਤੇਰੀ ਮੁਕਤੀ ਕਰੀਏ, ਹੈ ਇਹ ਤਾਂ ਮੇਰਾ ਖਹਿੜਾ ਨਹੀਂ ਛੱਡਦੇ। ਕਹਿਣ ਲੱਗਾ ਵੇਖਿਓ ਮੇਰੀ ਮੁਕਤੀ ਨਾ ਕਰਿਓ, ਰਾਤ ਨੂੰ ਚੋਰਾਂ ਦੀਆਂ ਮੈਂ ਡਾਂਗਾਂ ਖਾਨਾ, ਮੇਰੀਆਂ ਨੋਹਾਂ, ਮੇਰੇ ਪੁੱਤਰ ਥੱਕੇ ਹੁੰਦੇ, ਆਰਾਮ ਨਾਲ ਸੌਂਦੇ ਹੈ, ਜੇ ਮੈਂ ਮਰ ਗਿਆ ਮੇਰੀ ਮੁਕਤੀ ਕਰ ਦਿੱਤੀ, ਮੇਰਾ ਘਰ ਲੁੱਟਿਆ ਜਾਣਾ ਹੈ। ਮਰ ਕਹਿੰਦੇ ਮਰਦਾਨੇ ਅਜੇ ਨਹੀਂ ਮੰਨਣਾ ਇਹਨੇ ਚੱਜ। ਸੁਰਤ ਘਰ ਵਿਚ ਰਹਿ ਗਈ, ਵਾਸ਼ਨਾ ਖਤਮ ਨਹੀਂ ਹੋਈ ਪਿਆਰਿਓ, ਮੋਹ ਖਤਮ ਨਹੀਂ ਹੋਇਆ, ਸੱਪ ਬਣ ਗਿਆ, ਸੱਪ ਬਣ ਕੇ ਰਹਿੰਦਾ। ਇੱਕ ਦਿਨ ਪੋਤਰਾ ਰੋ ਰਿਹਾ ਸੀ, ਮੋਹ ਜਾਗਿਆ ਪੋਤਰੇ ਦਾ, ਅੱਗੇ ਹੋਇਆ ਬੱਚੇ ਦੀ ਮਾਂ ਨੇ ਦੇਖਿਆ, ਰੌਲਾ ਪਾਤਾ, ਸੱਪ ਸੱਪ, ਮੁੰਡਿਆਂ ਨੇ ਡਾਂਗਾਂ ਫਾਲੀਆਂ, ਕਿਸੇ ਨੇ ਦੇਖਿਆ ਬਾਪੂ ਦਾ ਸਿਰ ਫੇਰਤਾ ਭਾਈ, ਕਿਸੇ ਨੇ ਦੇਖਿਆ ਵੀ ਸਾਡਾ ਪਿਓ ਹੈ, ਕੋਈ ਲਿਹਾਜ ਕੋਈ ਨੀ ਜੇ ਕਰਦਾ। ਸੁਰਤ ਰਹਿ ਗਈ ਘਰ, ਜਿੱਥੇ ਸਾਰੇ ਘਰ ਦੀ ਗੰਦਗੀ ਪੈਂਦੀ ਸੀ ਉੱਥੇ ਭਾਈ ਕੀੜਾ ਬਣ ਗਿਆ। ਹੁਣ ਸੱਚੇ ਪਾਤਸ਼ਾਹ ਚਲਦੇ ਚਲਦੇ ਆਏ, ਮਰਦਾਨਿਆ ਕੱਢ ਇਹਨੂੰ ਬਾਹਰ, ਬਾਹਰ ਕੱਢਿਆ, ਪੁੱਛਿਆ ਹੁਣ ਦੱਸ। ਕਹਿੰਦਾ ਮੈਂ ਕਿਸੇ ਦਾ ਕੁਝ ਨਹੀਂ ਵਿਗਾੜਦਾ, ਮੇਰੀ ਮੁਕਤੀ ਨਾ ਕਰਿਓ, ਮੈਂ ਇੱਥੋਂ ਮੂੰਹ ਚੱਕ ਕੇ ਨਾ ਆਪਣੇ ਪਰਿਵਾਰ ਨੂੰ ਦੇਖ ਲੈਂਦਾ। ਮਾਰ ਕਹਿੰਦੇ ਮਰਦਾਨਿਆ ਮਸਲ ਦੇ ਨੇ ਤੇ ਮੰਨਣਾ ਨੀ, ਇਹਦੀ ਤੇ ਧੱਕੇ ਨਾ ਕਰਨੀ ਪੈਣੀ ਹੈ।
ਐਸਾ ਖੁਬਿਆ ਹੋਇਆ ਪਿਆਰਿਓ ਨਹੀਂ ਮੁੜਦਾ, ਸਾਖਤ ਕੀ ਬਿਰ ਨੈਨੂੰ ਡੀਠੀ ਅੰਮ੍ਰਿਤ ਕੌੜਾ ਵਿਖਿਆ ਮਿੱਠੀ। ਉਹ ਮਹਾਤਮਾ ਜਿਸ ਨੂੰ ਵੀ ਕਹਿੰਦੇ ਕਿ ਭਾਈ ਮੈਂ ਤਪੱਸਿਆ ਕੀਤੀ ਹੈ, ਮੈਨੂੰ ਵਿਸ਼ਨੂੰ ਜੀ ਦਾ ਬਚਨ ਹੋ ਗਿਆ, ਚਲੋ ਮੈਂ ਤੁਹਾਨੂੰ ਬਕੁੰਠ ਧਾਮ ਲੈ ਚੱਲਾਂ, ਕਹਿੰਦੇ ਬਿਲਕੁਲ ਨਹੀਂ। ਕਹਿੰਦੇ ਅਸੀਂ ਕੀ ਕਰਨਾ ਬਕੁੰਠ ਧਾਮ ਨੂੰ, ਬੜਾ ਪਰੇਸ਼ਾਨ ਹੋ ਗਿਆ। ਇਹਨੇ ਕਿਹਾ ਚਲੋ ਆ ਪਸ਼ੂ ਪੰਛੀ ਜਾਨਵਰ ਨੇ ਇਹੀ ਮੰਨ ਜਾਣਗੇ, ਜਿਹਨੂੰ ਪੁੱਛੇ ਉਹ ਕਹਿੰਦੇ ਵੀ ਅਸੀਂ ਨਹੀਂ ਜਾਣਾ, ਅਸੀਂ ਜਿੱਥੇ ਹਾਂ ਠੀਕ ਹਾਂ। ਜਾਂਦਿਆਂ ਜਾਂਦਿਆਂ ਨੇ ਦੇਖਿਆ ਕਿ ਸੂਰ ਗੰਦਗੀ ਵਿੱਚ ਬੈਠਾ। ਇਹਨੇ ਕਿਹਾ ਵੀ ਇਹ ਬੜਾ ਦੁਖੀ ਹੈ, ਇਹ ਤਾਂ ਜ਼ਰੂਰ ਮੰਨ ਜਾਏਗਾ। ਉਹਨੂੰ ਕਹਿ ਲੱਗਾ ਦੇਖ ਮੈਂ ਕੀਤੀ ਤਪੱਸਿਆ, ਮੈਨੂੰ ਵਰ ਹੋ ਗਿਆ, ਬਚਨ ਹੋ ਗਿਆ, ਜਿਸ ਨੂੰ ਮੈਂ ਮਰਜ਼ੀ ਹੈ ਬਕੁੰਠ ਧਾਮ ਤੇ ਲਿਜਾ ਸਕਦਾ, ਤੇ ਤੂੰ ਦੇਖ ਕਿੱਥੇ ਬੈਠਾ, ਚੱਲ ਤੈਨੂੰ ਮੈਂ ਬਕੁੰਠ ਧਾਮ ਤੇ ਲੈ ਚੱਲਾਂ। ਉਹ ਕਹਿਣ ਲੱਗਾ ਵੀ ਇਹ ਗੱਲ ਮੈਂ ਇਕੱਲਾ ਨਹੀਂ ਕਰ ਸਕਦਾ, ਮੈਂ ਸੂਰਨੀ ਨਾਲ ਸਲਾਹ ਕਰ ਲਾਂ। ਕਹਿੰਦੇ ਉਹਨੂੰ ਜਾ ਕੇ ਕਹਿੰਦਾ ਕਿ ਤਪੱਸਵੀ ਆਹ ਗੱਲ ਕਹਿੰਦਾ ਵੀ ਬਕੁੰਠ ਧਾਮ ਚਲੋ ਮੈਂ ਤੁਹਾਨੂੰ ਲੈ ਚੱਲਣਾ। ਉਹ ਕਹਿੰਦੀ ਕਿਤੇ ਹਾਂ ਤੇ ਨਹੀਂ ਕੀਤੀ? ਕਹਿੰਦੇ ਨਹੀਂ। ਕਹਿੰਦੇ ਪਹਿਲਾਂ ਉਹਨੂੰ ਇਹ ਪੁੱਛ ਵੀ ਸਾਡੀ ਖੁਰਾਕ ਉੱਥੇ ਮਿਲ ਜਾਏਗੀ, ਬਕੁੰਠ ਬਕੁੰਠ ਦੀਆਂ ਗੱਲਾਂ ਕਰੀ ਜਾਂਦਾ, ਸਾਡੀ ਖੁਰਾਕ ਉੱਥੇ ਮਿਲ ਜਾਏਗੀ। ਉਹ ਸੂਰ ਆ ਕੇ ਕਹਿੰਦਾ ਮਹਾਤਮਾ ਜੀ ਤੁਸੀਂ ਬਕੁੰਠ ਬਕੁੰਠ ਤੇ ਕਰਦੇ ਹੋ, ਸਾਡੀ ਖੁਰਾਕ ਦਾ ਪਤਾ ਹੈ, ਸਾਡੀ ਉੱਥੇ ਖੁਰਾਕ ਮਿਲ ਜਾਏਗੀ? ਉਹ ਕਹਿੰਦੇ ਭਾਈ ਉੱਥੇ ਆਹ ਚੀਜ਼ਾਂ ਥੋੜੀਆਂ ਨੇ, ਉਹ ਤੇ ਬਕੁੰਠ ਧਾਮ। ਕਹਿੰਦੇ ਫੇਰ ਸਾਨੂੰ ਤੇਰੇ ਬਕੁੰਠ ਦੀ ਕੋਈ ਲੋੜ ਨਹੀਂ, ਅਸੀਂ ਜਿੱਥੇ ਹਾਂ ਉੱਥੇ ਹੀ ਠੀਕ ਹਾਂ। ਅੰਮ੍ਰਿਤ ਕੌੜਾ ਜੀ ਵਿਖਿਆ ਮਿੱਠੀ ਵਿਖਿਆ, ਅੰਮ੍ਰਿਤ ਕੌੜਾ ਜੀ ਵਿਖਿਆ ਮਿੱਠੀ ਵਿਖਿਆ ਮਿੱਠੀ, ਸਾਖਤ ਕੀ ਬਿੰਦ ਨੈਨੋ ਡੀਠੀ, 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 ਅੰਮ੍ਰਿਤ ਕੌੜਾ ਜੀ ਵਿਖਿਆ ਮਿੱਠੀ ਵਿਖਿਆ, ਅੰਮ੍ਰਿਤ ਕੌੜਾ ਜੀ ਵਿਖਿਆ ਮਿੱਠੀ ਵਿਖਿਆ ਮਿੱਠੀ, ਬਿਰਤੀ ਹੈ ਸਾਧ ਸੰਗਤ। ਹੁਣ ਵਿਚਾਰ ਕਰਨੀ ਹੈ ਕੀ ਖੁਰਾਕ ਹੈ, ਅੱਖਾਂ ਕੀ ਚਾਹੁੰਦੀਆਂ ਨੇ, ਕੰਨ ਕੀ ਚਾਹੁੰਦੇ ਨੇ, ਮਨ ਕੀ ਚਾਹੁੰਦਾ। ਬਾਹਰੋਂ ਜਿਹੜਾ ਭੇਖ ਹੈ ਇਹ ਤਾਂ ਦੁਨੀਆਂ ਨੂੰ ਭੁਲੇਖਾ ਪਾ ਸਕਦਾ। ਜੇ ਆਪਾਂ ਦੇਖਣਾ ਆਪਾਂ ਕਿਸ ਲੈਨ ਵਿੱਚ ਹਾਂ ਤਾਂ ਫਿਰ ਆਪਣੇ ਅੰਦਰ ਨੂੰ ਪੁੱਛ ਲਈਏ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਈਏ। ਜੇ ਤੇ ਭਾਈ ਸਾਡੀ ਖੁਰਾਕ ਇਸ ਤਰ੍ਹਾਂ ਦੀ ਹੈ ਫਿਰ ਇਸ ਲੈਣ ਵਿੱਚ ਖੜੇ ਆ। ਪਰ ਜਿਹੜੇ ਗੁਰਮੁਖ ਹੁੰਦੇ ਨੇ ਨਾ ਉਹਨਾਂ ਦੀ ਇਹ ਖੁਰਾਕ ਨਹੀਂ ਹੁੰਦੀ। ਉਹ ਤਾਂ ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਇਹ ਵੈ ਪਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਜਿਵੇਂ ਸਰੋਵਰ ਦੇ ਵਿੱਚ ਮਾਣਕ ਮੋਤੀ ਹੁੰਦੇ ਨੇ, ਇਸੇ ਤਰ੍ਹਾਂ ਪਿਆਰਿਓ ਗੁਰ ਸਾਗਰ ਰਤਨੀ ਭਰਪੂਰੇ। ਇੱਕ ਗੁਰੂ ਮਹਾਰਾਜ ਦਾ ਜਿਹੜਾ ਬਚਨ ਹੈ ਨਾ, ਅਮੋਲਕ ਰਤਨ ਹੈ ਅਮੋਲਕ ਰਤਨ। ਪੰਚਮ ਪਾਤਸ਼ਾਹ ਮਹਾਰਾਜ ਜੀ ਨੂੰ ਜਿਸ ਵੇਲੇ ਗੁਰਬਾਣੀ ਦੀਆਂ ਪੋਥੀਆਂ ਪ੍ਰਾਪਤ ਹੋਈਆਂ ਤਾਂ ਆਪ ਜੀਆਂ ਨੇ ਉਸ ਵੇਲੇ ਕੀ ਉਚਾਰਨ ਕੀਤਾ, ਪੀ ਉਹ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਧਾਨਾ। ਪਿਓ ਦਾਤੇ ਦਾ ਖਜ਼ਾਨਾ ਖੋਲ ਡਿੱਠਾ,
ਰਤਨਾਂ ਦੇ ਨਾਲ ਭਰਿਆ ਦਾਦੇ ਦਾ ਖਜ਼ਾਨਾ ਖੋਲ ਡਿੱਠਾ ਰਤਨਾਂ ਦੇ ਨਾਲ ਭਰਿਆ ਜਾਨਾ ਖੋਲ ਡਿੱਠਾ ਰਤਨਾਂ ਦੇ ਨਾਲ ਭਰਿਆ ਪਿਓ ਦਾਦੇ ਦਾ ਖਜ਼ਾਨਾ ਖੋਲ ਡਿੱਠਾ ਰਤਨਾਂ ਦੇ ਨਾਲ ਭਰਿਆ
ਬਚਨ ਅਮੋਲ ਰਤਨ ਹੈ ਗੁਰਸਿੱਖਾਂ ਦੀ ਹੰਸ ਰੂਪੀ ਬਿਰਤੀ ਹੈ ਪਿਆਰੇ ਜਿਵੇਂ ਹੰਸ ਮਾਨ ਸਰੋਵਰ ਤੇ ਜਾ ਕੇ ਮਾਨਕ ਮੋਤੀ ਚੁਗਦੇ ਨੇ ਜਿਹੜੇ ਗੁਰਮੁਖ ਨੇ ਸਤਿਗੁਰੂ ਦੇ ਮੋਲਕ ਬਚਨ ਗ੍ਰਹਿਣ ਕਰਦੇ ਨੇ ਸਾਸ ਸੋ ਇਸ ਕਰਕੇ ਸਰੀਰ ਦੀਆਂ ਇੰਦਰੀਆਂ ਤੇ ਕੰਟਰੋਲ ਕਰਨਾ ਹੈ ਅੱਖਾਂ ਤੇ ਕੰਟਰੋਲ ਕਰਨਾ ਕੰਨਾਂ ਤੇ ਜ਼ੁਬਾਨ ਤੇ ਹੱਥਾਂ ਤੇ ਪੈਰਾਂ ਤੇ ਇਹਨੂੰ ਕਹਿੰਦੇ ਨੇ ਰਜੋਗੁਣੀ ਤਪੱਸਿਆ ਇਹਨਾਂ ਅੱਖਾਂ ਦੇ ਨਾਲ ਪਰਾਏ ਰੂਪ ਨਹੀਂ ਤੱਕਣੇ ਇਹਨਾਂ ਕੰਨਾਂ ਨਾਲ ਗੰਦੇ ਗੀਤ ਨਹੀਂ ਸੁਣਨੇ ਇਸ ਰਸਨਾ ਦੇ ਨਾਲ ਫਿੱਕਾ ਨਹੀਂ ਬੋਲਣਾ ਚੁਗਲੀ ਨਿੰਦਿਆ ਈਰਖਾ ਦੀਆਂ ਗੱਲਾਂ ਨਹੀਂ ਕਰਨੀਆਂ ਫਿਰ ਇਹਨਾਂ ਹੱਥਾਂ ਦੇ ਨਾਲ ਕਿਸੇ ਨਾਲ ਧੋਖਾ ਨਹੀਂ ਕਰਨਾ ਗਰੀਬ ਮਾਰ ਨਹੀਂ ਕਰਨੀ ਇੱਕ ਕਹਾਵਤ ਹੈ ਕਹਿੰਦੇ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਇਹ ਕਹਾਵਤ ਆਮ ਚੱਲਦੀ ਹੱਥਾਂ ਦੀਆਂ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਭਾਵੇਂ ਕਹਾਵਤ ਦੁਨਿਆਵੀ ਹੈ ਪਰ ਪਿਆਰਿਓ ਇਹ ਜਦੋਂ ਹੱਥਾਂ ਦੇ ਨਾਲ ਕੋਈ ਕਰਮ ਕਰਦਾ ਨਾ ਤੇ ਉਹਦਾ ਜਦੋਂ ਫਿਰ ਫਲ ਵੱਢਣਾ ਪੈਂਦਾ ਫਿਰ ਦੇਖੋ ਕੀ ਹਾਲ ਹੁੰਦਾ ਫਿਰ ਕੀ ਹਾਲ ਹੁੰਦਾ ਇਸ ਕਰਕੇ ਹੱਥਾਂ ਤੇ ਕੰਟਰੋਲ ਕਰਨਾ ਹੈ ਕੀ ਕਰ ਰਿਹਾ ਹਾਂ ਮੈਂ ਇਹਨਾਂ ਹੱਥਾਂ ਦੇ ਨਾਲ ਮੈਨੂੰ ਗੁਰੂ ਮਹਾਰਾਜ ਦਾ ਕੀ ਹੁਕਮ ਹੈ ਇਹਨਾਂ ਹੱਥਾਂ ਦੇ ਨਾਲ ਸੱਚੀ ਕਿਰਤ ਕਰਨੀ ਹੈ ਇਹਨਾਂ ਹੱਥਾਂ ਦੇ ਨਾਲ ਸਤਸੰਗ ਦੀ ਸੇਵਾ ਕਰਨੀ ਹੈ ਕਿਸੇ ਦਾ ਗਰੀਬ ਦਾ ਗਲ ਨਹੀਂ ਘੁੱਟਣਾ ਬਲਕਿ ਗਰੀਬ ਦੀ ਮਦਦ ਕਰਨੀ ਹੈ ਹੱਥਾਂ ਨੂੰ ਆ ਵਾਹਿਗੁਰੂ ਨੇ ਸਾਨੂੰ ਇਹ ਜਿਹੜੀਆਂ ਦਾਤਾਂ ਦਿੱਤੀਆਂ ਨੇ ਨਾ ਇੱਕ ਇੱਕ ਦਾਤ ਅਮੋਲਕ ਹੈ ਇਹ ਜਨਮੀ ਅਮੋਲਕ ਹੈ ਦੇਹੀ ਅਮੋਲਕ ਹੈ ਦੁਰਲੱਭ ਹੈ ਉੱਥੇ ਸਰੀਰ ਦਾ ਇੱਕ ਇੱਕ ਅੰਗ ਜਿਹੜਾ ਹੈ ਨਾ ਇੱਕ ਇੱਕ ਅੰਗ ਇਹ ਅਮੋਲਕ ਹੈ ਪਿਆਰੇ ਅਮੋਲਕ ਅੰਗ ਹੈ ਜੇ ਕਿਤੇ ਇਹ ਅੱਖਾਂ ਦੀ ਕਦਰ ਪੁੱਛਣੀ ਹੈ ਤੇ ਨੇਤਰਹੀਣ ਨੂੰ ਪੁੱਛ ਕੇ ਦੇਖੋ ਕੰਨਾਂ ਦੀ ਕਦਰ ਪੁੱਛਣੀ ਹੈ ਤੇ ਕਿਸੇ ਬੋਲੇ ਨੂੰ ਪੁੱਛ ਕੇ ਦੇਖੋ ਜ਼ਬਾਨ ਦੀ ਕਦਰ ਪੁੱਛਣੀ ਹੈ ਤੇ ਗੁੰਗਿਆਂ ਨੂੰ ਪੁੱਛ ਕੇ ਦੇਖੋ ਜਿਹੜਾ ਬੋਲ ਨਹੀਂ ਸਕਦਾ ਹੱਥਾਂ ਪੈਰਾਂ ਦੀ ਕਦਰ ਕਿਤੇ ਨੂੰ ਪੁੱਛਣੀ ਹੈ ਤੇ ਉਹਨੂੰ ਦੇਖੋ ਜਿਨ੍ਹਾਂ ਦੇ ਹੱਥ ਪੈਰ ਹੈ ਨਹੀਂ ਪਿਆਰੇ ਇਹ ਕੀ ਹਾਲ ਹੈ ਇਹਨਾਂ ਦਾ ਕਈ ਵਾਰ ਜਦ ਦੇਖੀਦਾ ਨਾ ਕਿਸੇ ਦਾ ਤੇ ਪਿਆਰ ਇੱਕ ਹੱਥ ਕੱਟਿਆ ਹੁੰਦਾ ਤੇ ਕਈ ਐਸੇ ਮਿਲਦੇ ਜਿਨ੍ਹਾਂ ਦੇ ਦੋਵੇਂ ਹੱਥ ਕੱਟੇ ਹੁੰਦੇ ਆ ਦੋਵੇਂ ਤੇ ਉਸ ਵੇਲੇ ਅਰਦਾਸ ਹੀ ਨਿਕਲਦੀ ਹੈ ਆਪਣੇ ਅੰਦਰ ਸੱਚੇ ਪਾਤਸ਼ਾਹ ਤੂੰ ਸਾਨੂੰ ਇਹ ਸਰੀਰ ਦਿੱਤਾ ਅੰਗ ਸਾਬਤ ਦਿੱਤੇ ਨੇ ਜੇ ਪ੍ਰਸਾਦ ਅਰੋਗ ਕੰਚਨ ਦੇ ਹੀ ਲਿਵ ਲਾਓ ਤੇ ਸ਼ਰਾਮ ਸਿਨੇ ਇੱਕ ਇੱਕ ਅੰਗ ਇੱਕ ਇੱਕ ਉਂਗਲ ਕਿੱਡੀ ਬਣਤਰ ਵਾਹਿਗੁਰੂ ਨੇ ਆਪ ਸੋਧ ਕੇ ਬਣਾਈ, ਏਡੀ ਵੱਡੀ ਬਖਸ਼ਿਸ਼ ਕਿ ਇਹਨੂੰ 84 ਲੱਖ ਦੇ ਵਿੱਚ ਸਰਦਾਰੀ ਦਿੱਤੀ ਹੈ ਇਹਨੂੰ ਪਿਆਰਿਓ ਮਨੁੱਖ ਜਨਮ ਨੂੰ। ਇੱਕ ਇੱਕ ਅੰਗ ਅਮੋਲਕ ਹੈ ਸਾਡਾ, ਇੱਕ ਇੱਕ ਅੰਗ। ਆ ਪੈਰ ਤੇ ਜਿਹੜਾ ਕਿ ਸੱਟ ਲੱਗ ਜਾਵੇ ਨਾ ਤੇ ਤੁਰਿਆ ਨਾ ਜਾਵੇ, ਫੇਰ ਦੇਖੋ ਪੈਰਾਂ ਦੀ ਕਦਰ ਪੈਂਦੀ ਹੈ ਵੀ ਜਿਹੜੇ ਚੱਕੀ ਨਾ ਭਾਰ ਚੱਕੀ ਫਿਰਦੇ ਆ, ਮਾੜੀ ਜਿਹੀ ਗੱਲ ਹੈ। ਉੱਥੇ ਦਾਸ ਨੂੰ ਇੱਕ ਵਾਰੀ ਉਹ ਪੈਰ ਚ ਮੋਚ ਆ ਗਈ, ਉਧਰ ਸਮਾਗਮ ਨੇੜੇ ਸੀ, ਸਮਾਗਮ ਚ ਦੁਆਰ ਨਹੀਂ ਦਿੱਤੇ, ਕੋਈ ਕੈਂਸਲ ਨਹੀਂ ਹੋ ਸਕਦਾ, ਪੈਰ ਥੱਲੇ ਲੱਗੇ ਨਾ, ਉਹ ਮਲੇਰਕੋਟ ਵਾਲਿਆਂ ਨੇ ਪਲਸਤਰ ਕਰ ਦਿੱਤਾ। ਮੈਂ ਕਿਹਾ ਵੀ ਪਲਸਤਰ ਤੋੜ ਦੋ, ਮੈਂ ਦੂਜੇ ਥਾਂ ਤੋਂ ਪਲਸਤਰ ਤੋੜਵਾ ਲਿਆ, ਵੀ ਮੇਰਾ ਤਾਂ ਬੜਾ ਔਖਾ ਹੈ, ਪਰ ਫੇਰ ਵੀ ਨਾ ਲੱਗੇ। ਉਹ ਸਟੇਜ ਦੇ ਨੇੜੇ ਜਾ ਕੇ ਗੱਡੀ ਖਿਲਾਰਨੀ, ਇੱਕ ਪਾਸੇ ਡਾਂਗ ਜੀ ਨਾਲ ਲੈ ਕੇ ਇੱਕ ਪੈਰ ਤੇ ਤੁਰਨਾ, ਕਿੰਨਾ ਔਖਾ ਹੋ ਗਿਆ। ਵੀ ਧਾਨੇ ਪੈਰ ਨੇ ਜਿਹੜੇ ਸਾਰਾ ਭਾਰ ਚੱਕੀ ਫਿਰਦੇ, ਅੱਖਾਂ ਮਿਟ ਕੇ ਤੁਰੇ ਫਿਰਨੇ ਆਪਾਂ ਪਿਆਰ। ਇੱਕ ਇੱਕ ਅੰਗ ਸਾਡਾ ਜਿਹੜਾ ਹੈ, ਕੋਈ ਮਾਰੇ ਨੇ ਵਾਧੂ ਨੀ ਲਾਇਆ ਪੂਰਾ, ਤੇ ਅਸੀਂ ਕਦਰ ਕਰੀਏ ਪਿਆਰ। ਇਹਨਾਂ ਹੱਥਾਂ ਦੇ ਨਾਲ ਆਪਾਂ ਕੀ ਕਰਨਾ, ਜਦ ਅਸੀਂ ਕੁਛ ਕਰਨੇ ਆ ਨਾ ਤੇ ਅੰਦਰ ਨਾਲ ਅਸੀਂ ਵਿਚਾਰ ਕਰਨੀ ਹੈ ਵੀ ਆਹ ਜੋ ਮੈਂ ਕਰ ਰਿਹਾ ਇਹ ਠੀਕ ਕਰ ਰਿਹਾ ਮੈਂ। ਇਹਨਾਂ ਹੱਥਾਂ ਨਾਲ ਅਸੀਂ ਭਾਂਡੇ ਮਾਂਜੀਏ, ਇਹਨਾਂ ਹੱਥਾਂ ਨਾਲ ਸੰਗਤ ਨੂੰ ਪੱਖਾ ਚੱਲੀਏ, ਇਹਨਾਂ ਹੱਥਾਂ ਨਾਲ ਕਿਸੇ ਗਰੀਬ ਦੀ ਮਦਦ ਕਰੀਏ, ਇਹਨਾਂ ਹੱਥਾਂ ਨਾਲ ਸੱਚੀ ਕਿਰਤ ਕਰੀਏ, ਇਹਨਾਂ ਹੱਥਾਂ ਨਾਲ ਸੇਵਾ ਕਰੀਏ, ਇਹ ਸਫਲੇ ਹੋਣ। ਜੇ ਨਹੀਂ ਕਰਦਾ ਮੇਰ ਸੇਵਾ ਦ੍ਰਿਕ ਹੱਥ ਪੈਰ ਹੋਰ ਨਿਹਫਲ ਕਰਨੀ ਪਿਆਰਿਓ, ਫੇਰ ਤਾਂ ਇਹਨਾਂ ਹੱਥਾਂ ਨੂੰ ਇਸ ਪ੍ਰਕਾਰ ਧਰਕਾਰ ਪੈਂਦੀ ਹੈ। ਤ੍ਰਿਗ ਤ੍ਰਿਗ ਹੈ ਹੱਥਾਂ ਪੈਰਾਂ ਨੂੰ, 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 ਹੱਥਾਂ ਪੈਰਾਂ ਨੂੰ, ਤ੍ਰਿਗ ਤ੍ਰਿਗ ਹੈ ਹੱਥਾਂ ਪੈਰਾਂ ਨੂੰ, ਬਾਜ ਗੁਰਾਂ ਦੀ ਸੇਵਾ ਤ੍ਰਿਗ ਤ੍ਰਿਗ ਹੈ ਹੱਥਾਂ ਪੈਰਾਂ ਨੂੰ, ਤ੍ਰਿਗ ਤ੍ਰਿਗ ਹੈ ਹੱਥਾਂ ਪੈਰਾਂ ਨੂੰ, ਤ੍ਰਿਗ ਸਿਰ ਜੋ ਗੁਰੂ ਨਾਨਕ ਨੇ ਵੈ ਗੁਰ ਲੱਗੈ ਨਾ ਚਰੀ, ਤ੍ਰਿਗ ਲੋਇਨ ਗੁਰਦਰਸ਼ ਬਿਨ ਵੇਖੈ ਪਰ ਤਰਨੀ, ਤ੍ਰਿਗ ਸਰਵਣ ਉਪਦੇਸ਼ ਬਿਨ ਸੁਣ ਸੁਰਤ ਨਾ ਤਰਨੀ, ਤ੍ਰਿਗ ਜੇ ਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਦੇ ਫਿਲ ਕਰਨੀ, ਪੀਰ ਮ੍ਰਿਦਾ ਪਿਰਹਿੜੀ ਸੁਖ ਸਤਿਗੁਰ ਸ਼ਬਦ। ਇਸ ਕਰਕੇ ਹੱਥਾਂ ਪੈਰਾਂ ਤੇ ਵੀ ਕੰਟਰੋਲ ਕਰਨਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਜੇ ਸ਼ਿਵਨਾਭ ਨੂੰ, ਰਾਜਨ ਇਹ ਜੋ ਪਹਿਲੀ ਤਪੱਸਿਆ ਹੈ ਉਹ ਹੈ ਤਮੋ ਗੁਣੀ ਤਪੱਸਿਆ, ਤਮੋ ਗੁਣੀ ਤਪ, ਭੁੱਖੇ ਰਹਿਣਾ, ਧੂਣੀਆਂ ਤੌਣੀਆਂ, ਜਲ ਤਾਰੇ ਆਦਿ ਕਰਨੇ। ਦੂਸਰੀ ਹੈ ਰਜੋਗੁਣੀ ਤਪੱਸਿਆ, ਰਜੋਗੁਣੀ ਤਪੱਸਿਆ ਹੈ ਸਰੀਰ ਦੀਆਂ ਇੰਦਰੀਆਂ ਤੇ ਕੰਟਰੋਲ ਕਰਨਾ ਹੈ। ਔਰ ਅੱਗੇ ਹੈ ਸਤੋਗੁਣੀ ਤਪੱਸਿਆ, ਸਤੋਗੁਣੀ ਤਪੱਸਿਆ ਹੈ ਬਿਰਤੀ ਨੂੰ ਟਿਕਾਉਣਾ। ਸੋ ਇੱਥੋਂ ਵਿਚਾਰ ਜਿਹੜੀ ਹੈ ਫਿਰ ਅਗਲੇ ਦੀਵਾਨ ਤੇ ਸ਼ੁਰੂ ਹੋਏਗੀ। ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ, ਤਾਰਦੇ
ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਸਾਨੂੰ, ਬਚਨ ਗੁਰਾਂ ਦੇ है धन है गुरु अर्जुन देव सब धन है धन है धन है गुरु हर गोविंद सब धन है धन है धन है धन है गुरु हर राय साहब जी धन है श्री हर कृष्ण सब धन है धन है धन है धन है गुरु तेग बहादुर सब धन है धन है धन है गुरु गोविंद सिंह साहब धन है धन है धन है धन है गुरु ग्रंथ साहिब जी धन है धन है धन है तेरा पंत खालसा धन है धन है धन है धन है तेरी साध संगत जी धन है वाहेगुरु बोल कदे ना वाहेगुरु बोल कदे ना डोल वाहेगुरु वाहेगुरु बोल प्यारे आ तेरा मिठड़ा लगेगा बोल प्यारे आ वाहेगुरु वाहेगुरु बोल प्यारे आ तेरा प्यारा लगेगा बोल प्यारे आ वाहेगुरु वाहेगुरु बोल प्यारे आ तेरा कृष्ण लगेगा बोल प्यारे आ सतनाम श्री वाहेगुरु बोल सतनाम श्री वाहेगुरु बोल सतनाम श्री वाहेगुरु बोल
जो इस हफ्ते दे प्रोग्राम हन कल नू यूपी कट मटा विखे उत्थे दिन दा प्रोग्राम है और कल 15 रात नूं ही डिबडिबा फार्म संत ज्ञानी गुरबचन सिंह जी खालसा उन्हां दी याद जो सलाना प्रोग्राम हुंदा है वो 5-6 दिन हुंदा है ते आखरी प्रोग्राम जिहड़ा है उत्थे कल रात नूं दास दी कीर्तन दी सेवा है। फिर 16 नूं कटमटे भाव 15 ते 16 कटमटा विखे दिंदा है 15 रात दा डिबडिबा 17-18 ते 19 ਮਹਿਗਲਗੰਜ ਸ਼ਾਹਜਹਾਨਪੁਰ ਤੋਂ ਅੱਗੇ ਹੈ ਕੋਈ 55 ਕਿਲੋਮੀਟਰ ਉੱਥੇ ਦਾਣਾ ਮੰਡੀ ਦੇ ਵਿੱਚ ਪ੍ਰੋਗਰਾਮ ਹੋਣ ਸਾਰੇ ਇਲਾਕੇ ਵੱਲੋਂ ਸਮਾਂ ਉੱਥੇ 11 ਤੋਂ ਲੈ ਕੇ 3 ਵਜੇ ਤੱਕ ਦਾ ਹੈ। ਸੋ ਇਸ ਤਰ੍ਹਾਂ ਇਹ ਪ੍ਰੋਗਰਾਮ ਨੇ। ਹੁਣੇ ਅਸੀਂ ਥੋੜੀ ਦੇਰ ਨੂੰ ਇੱਥੋਂ ਆਪ ਜੀ ਤੋਂ ਆਗਿਆ ਲੈ ਲੈਣੀ ਹੈ ਕਿਉਂਕਿ ਲੰਮਾ ਸਫ਼ਰ ਹੁੰਦਾ ਹੈ।